श्री नानक पद पंकज बंदन सिमरा अंगद दुख निकंदन। अमरदास गुर हृदय त्यावा श्री गुर रामदास गुण गावा। श्री अर्जन बिघ्नन के नाशक श्री हर गोबिंद शुभ सुमत प्रकाशक। श्री हर राय नमो कर जोरी गुर हर कृष्ण मनाए बहोरी। तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिस मह अमृत ज्ञान है माणिक भगत वराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर तार। एक ओंकारा सतगुरु ते प्रसाद सच होय। वाहिगुरु जी की फतेह। विघ्न विनाशन सोय। वाहिगुरु जी की फतेह। विघ्न विनाशन सोय।
सतनाम श्री वाहेगुरु साहिब जी। दोहरा कर मुकाम निज सतगुरु। पंचामृत करवाए चले बिलोकन बाग को। सगरे संग लवाए कर मुकाम निज सतगुरु।
वाहिगुरु जी का खालसा वाहिगुरु जी की फतेह। करुणा निदान अंतरजामी गरीब निवाज। चवर छतर तखत दे मालक दसां पातशाहियां दे आत्मिक सरूप। प्रतख गुरता गद्दी उपर सुभाए मान। धन धन श्री गुरु ग्रंथ साहिब जी महाराज दी हजूरी विखे सतसंगत करन दे मिले हुए शुभ अवसर विच गुर इतिहास दी कथा विचार सुनिए। गुर इतिहास दी चल रही लड़ीवार कथा दे प्रसंग जिवें पिछे आप संगतां नूं सुनाए जा रहे सन। धन गुरु कलगीधर पातशाह अपनी छोटी अवस्था विच शरीरक छोटी उमरा विच लखनौर तों चाले पा के अपने माता गुजर कौर जी ते दादी माता नानकी जी सहित और सहित मामा कृपाल जी दे लखनौर नगर तों चाले पाए। जिस वेले महाराज सचे पातशाह उत्थों तुरे हन बड़े ही प्रेम नाल लखनौर ਨਗਰ ਦੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਮਿਲਣ ਵਾਸਤੇ ਆਈਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਤਰਵਾਸ ਬਖਸ਼ਿਸ਼ ਕਰਕੇ ਅੱਗੇ ਪਿਆਰਨਾ ਕੀਤਾ ਹੈ। ਮਾਤਾਵਾਂ ਜੀ ਦੇ ਨਾਲ ਪਿੱਛੇ ਸੇਵਕ ਹਨ, ਹੋਰ ਭਾਈ ਜੇਠਾ ਜੀ ਮਸੰਦ ਸੇਵਕ ਜਿਨ੍ਹਾਂ ਦੇ ਗ੍ਰਹਿ ਵਿੱਚ ਪਰਿਵਾਰ ਸਮੇਤ ਰਹਿ ਕੇ ਸੇਵਾ ਬਖਸ਼ਿਸ਼ ਕੀਤੀ, ਤੁਰਨ ਲੱਗਿਆ ਉਹ ਬੜੇ ਹੀ ਨਿਮਰਤਾ ਪਿਆਰ ਸਹਿਤ ਮਿਲੇ ਹੈ। ਮਾਤਾਵਾਂ ਜੀ ਨੇ ਤਿੰਨਾਂ ਨੂੰ ਦਾਤਾਂ ਪ੍ਰਾਪਤ ਸੁੱਖ ਪ੍ਰਾਪਤ ਕਰਨ ਦੀਆਂ ਅਸੀਸਾਂ ਬਖਸ਼ਿਸ਼ ਕੀਤੀਆਂ, ਹੋਰ ਸਭ ਸੰਗਤਾਂ ਨੂੰ ਵਿਦਾਇਗੀ ਦੇ ਕਰਕੇ ਆਪ ਉੱਥੋਂ ਚਾਲੇ ਪਾਏ ਆ। ਰਾਹ ਵਿੱਚ ਪੜਾਅ ਦਰ ਪੜਾਅ ਕਰਦਿਆਂ ਹੋਇਆਂ ਜਿੱਥੇ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਠਹਿਰਦੇ ਹਨ, ਆਸ ਪਾਸ ਦੇ ਇਲਾਕੇ ਨਗਰਾਂ ਦੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ, ਭੇਟਾਵਾਂ ਅਰਪਣ ਕਰਕੇ ਗੁਰੂ ਕੇ ਦਰਸ਼ਨ ਕਰਕੇ ਨਿਹਾਲ ਹੁੰਦੇ, ਗੁਰੂ ਮਹਾਰਾਜ ਸਾਹਿਬ ਜੀ ਦੀ ਸੋਭਾ ਕਰਦੇ ਹੋਏ ਜਾਂਦੇ ਆ ਕਿ ਆਪਣੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਂਗ ਮਹਾਨ ਸ਼ਸਤਰਧਾਰੀ ਸਰੂਪ ਵਿੱਚ ਪ੍ਰਗਟ ਹੋ ਰਹੇ ਨੇ। ਚੱਲਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਨੇੜੇ ਆਉਣ ਦੀ ਖਬਰ ਮਿਲਣ 'ਤੇ ਨਗਰ ਨਿਵਾਸੀ ਸੰਗਤਾਂ ਪਰਿਵਾਰ ਸਹਿਤ ਬਾਬਾ ਸੂਰਜਮੱਲ ਜੀ ਦੇ ਗ੍ਰਹਿ ਵਿੱਚੋਂ ਦੋਵੇਂ ਸਾਹਿਬਜ਼ਾਦੇ ਭਾਈ ਗੁਲਾਬ ਦਾਸ ਜੀ, ਗੁਲਾਬ ਰਾਏ ਜੀ ਅਤੇ ਸ਼ਿਆਮ ਦਾਸ ਜੀ ਔਰ ਬਾਬਾ ਸੂਰਜਮੱਲ ਜੀ ਦੇ ਸੁਪਤਨੀ, ਹੋਰ ਵੀ ਪਰਿਵਾਰ ਦੇ ਸਭ ਸੰਬੰਧੀ ਪ੍ਰੇਮ ਸਹਿਤ ਅੱਗੋਂ ਲੈਣ ਵਾਸਤੇ ਆਏ। ਬੜੇ ਹੀ ਪਿਆਰ ਸਹਿਤ ਆਪਣੇ ਘਰ ਲੈ ਕੇ ਗਏ ਹਨ। ਸੁੰਦਰ ਸਥਾਨ 'ਤੇ ਡੇਰਾ ਕਰਵਾਇਆ, ਰੱਥ 'ਤੇ ਬੈਠ ਕੇ ਮਾਤਾਵਾਂ ਜੀ ਦੇ ਆਉਣ 'ਤੇ ਬਾਬਾ ਸੂਰਜਮੱਲ ਜੀ ਦੇ ਸੁਪਤਨੀ ਜੀ ਬੜੇ ਪ੍ਰੇਮ ਸਹਿਤ ਮਿਲ ਕੇ ਮਾਤਾ ਨਾਨਕ ਜੀ ਨੂੰ ਨਮਸਕਾਰ ਕਰਦੇ ਹੈ ਔਰ ਆਪਣੇ ਦਰਾਣੀ ਦੇ ਰੂਪ ਵਿੱਚ ਜੋ ਮਾਤਾ ਗੁਜਰ ਕੌਰ ਜੀ ਹਨ ਤਿੰਨਾਂ ਨੂੰ ਪਿਆਰ ਸਹਿਤ ਮਿਲੇ ਹੈ। ਛੋਟੇ ਹੋਣ ਕਰਕੇ ਮਾਤਾ ਗੁਜਰ ਕੌਰ ਜੀ ਬੜੀ ਹੀ ਨਿਮਰਤਾ ਸਹਿਤ ਝੁੱਕ ਕਰਕੇ ਪੈਰੀਂ ਪੈ ਕਰਕੇ ਮਿਲਣਾ ਕੀਤਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਵਿਖੇ ਨਿਵਾਸ ਕੀਤਾ। ਜਦੋਂ ਬੈਠੇ ਹਨ ਪਾਸ ਤਾਂ ਉਸ ਵੇਲੇ ਪਰਿਵਾਰ ਦੇ ਸੰਬੰਧੀਆਂ ਬਾਬਤ ਪੁੱਛਿਆ ਹੈ। ਬਾਬਾ ਸੂਰਜਮੱਲ ਜੀ ਦੇ ਦੋਵੇਂ ਪੋਤੇ ਭਾਈ ਗੁਲਾਬ ਰਾਏ ਜੀ ਅਤੇ ਸ਼ਿਆਮ ਦਾਸ ਜੀ ਜਦੋਂ ਕੋਲ ਬੈਠੇ, ਇਹਨਾਂ ਦੇ ਨਾਮ ਪੁੱਛੇ। ਮੇਵੜੇ ਸਿੱਖ ਨੇ ਇਹਨਾਂ ਦੇ ਨਾਮ ਦੱਸੇ ਹਨ ਕਿ ਇਹ ਭਾਈ ਗੁਲਾਬ ਰਾਏ ਜੀ ਵੱਡੇ ਹਨ ਪੋਤੇ ਬਾਬਾ ਸੂਰਜਮੱਲ ਜੀ ਦੇ, ਔਰ ਛੋਟੇ ਜੋ ਆਪ ਜੀ ਦੇ ਪਾਸ ਸ਼ਿਆਮ ਦਾਸ ਜੀ ਬੈਠੇ ਹੈ ਇਹ ਛੋਟੇ ਹਨ, ਇਹਨਾਂ ਦਾ ਨਾਮ ਸ਼ਿਆਮ ਦਾਸ ਹੈ। ਸੋ ਬਹੁਤੇ ਹੀ ਪਿਆਰ ਸਹਿਤ ਇਵੇਂ ਸੁੱਖ ਆਨੰਦ ਸਹਿਤ ਮਿਲਣਾ ਹੋਇਆ, ਸੰਗਤਾਂ ਨੂੰ ਬਹੁਤ ਖੁਸ਼ੀਆਂ ਹੋਈਆਂ। ਭੋਜਨ ਪ੍ਰਸ਼ਾਦਾ ਤਿਆਰ ਕਰਵਾ ਕਰਕੇ ਛਕਵਾਇਆ ਗਿਆ, ਰਾਤੀਂ ਆਰਾਮ ਕੀਤਾ। ਸਵੇਰ ਹੋਣ 'ਤੇ ਨਿਤਨੇਮ ਪਾਠ ਪੂਜਾ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਉਣ ਵਾਸਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਲਈ ਤਿਆਰੀ ਕੀਤੀ ਆ, ਸਭ ਸੰਬੰਧੀ ਸੇਵਕ ਜਨ ਪਾਸ ਆ ਕੇ ਬੇਨਤੀ ਕਰਦੇ ਕਿ ਅੱਜ ਆਪ ਤੁਸੀਂ ਇੱਥੇ ਰਹਿਣਾ ਕਰੋ, ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਦੇ ਵੀ ਦਰਸ਼ਨ ਪ੍ਰਸੰਨ ਕਰਨੇ, ਤੁਹਾਡੇ ਤਾਇਆ ਬਾਬਾ ਗੁਰਦਿੱਤਾ ਜੀ ਦਾ ਵੀ ਜੋ ਪਵਿੱਤਰ ਅਸਥਾਨ ਹੈ ਪਹਾੜੀ ਉੱਪਰ ਜਿੱਥੇ ਆਪਣਾ ਪੰਜ ਭੌਤਿਕ ਸਰੀਰ ਬਾਬਾ ਜੀ ਨੇ ਤਿਆਗਿਆ ਸੀ ਉਸ ਅਸਥਾਨ ਦੇ ਵੀ ਦਰਸ਼ਨ ਕਰਿਓ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਸੁੰਦਰ ਲਗਵਾਇਆ ਹੋਇਆ ਸੋਹਣਾ ਬਾਗ ਹੈ, ਉਸ ਬਾਗ ਦੇ ਵੀ ਦਰਸ਼ਨ ਤੁਸਾਂ ਕਰਨੇ ਮੈਂ ਬੇਨਤੀਆਂ ਕਰਕੇ ਠਹਿਰਾਇਆ ਹੈ। ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਮਾਤਾਵਾਂ ਜੀ ਸਮੇਤ ਕੀਰਤਪੁਰ ਸਾਹਿਬ ਵਿੱਚ ਰਹੇ ਹਨ। ਵਿਸਥਾਰ ਸਹਿਤ ਪਿੱਛੇ ਇਸ ਪ੍ਰਸੰਗ ਦੀ ਵਿਚਾਰ ਸੁਣਾਈ ਗਈ ਸੀ। ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ, ਪ੍ਰੇਮ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਕਰਮ ਕਾਮ ਨਿਜ ਸਤਿਗੁਰੂ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਟਿਕਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਕਰਕੇ
ਪੰਚਾਮ੍ਰਿਤ ਕਰਵਾਏ,
ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਹੈ।
ਚਲੇ ਬਿਲੋਕਨ ਬਾਗ ਕੋ,
ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਗੁਰੂ ਸਾਹਿਬਾਂ ਜੀ ਦੇ ਨਾਮ ਲੈ ਕੇ ਅਰਦਾਸ ਬੇਨਤੀ ਕਰਵਾ ਕੇ ਫਿਰ ਧੰਨ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਵੱਲੋਂ ਲਗਵਾਇਆ ਹੋਇਆ ਸੁੰਦਰ ਬਾਗ ਵੇਖਣ ਵਾਸਤੇ ਗਏ ਹਨ।
ਸਗਰੇ ਸੰਗ ਲਵਾਏ,
ਸਭ ਸੰਬੰਧੀ ਜਨਾ ਸੇਵਕਾਂ ਨੂੰ ਆਪਣੇ ਨਾਲ ਲੈ ਕੇ
ਚੌਪਈ ਭਏ ਪ੍ਰਵੇਸ਼ ਅਸ਼ੇਸ਼ ਨਿਹਾਰਾ,
ਤੇ ਸੁੰਦਰ ਬਾਗ ਵਿੱਚ ਪ੍ਰਵੇਸ਼ ਹੋ ਕੇ ਦੇਖ ਰਹੇ ਹਨ ਸਭ ਬਾਗ।
ਆਰੂ ਅਰ ਅਮਰੂਦ ਅਨਾਰਾ,
ਜਿਸ ਵਿੱਚ ਆੜੂਆਂ ਦੇ ਅਨਾਰਾਂ ਦੇ ਜੋ ਸੁੰਦਰ ਫਲਦਾਰ ਬੂਟੇ ਹਨ।
ਆਰੂ ਅਰ ਅਮਰੂਦ ਅਨਾਰਾ,
ਆਰੂ ਅਮਰੂਦ ਅਨਾਰ ਆਦਿਕ
ਖਰੇ ਰਸਾਲ ਵਿਸਾਲ ਉਚੇਰੇ,
ਬਹੁਤ ਉੱਚੇ ਰੁੱਖ ਅੰਬਾਂ ਦੇ ਵੀ ਖੜੇ ਹਨ।
ਫਲੇ ਫਲ ਸੇ ਬਲ ਫਲ ਬਹੁਤੇਰੇ,
ਫਾਲਸੇ ਦੇ ਰੁੱਖ ਬਹੁਤੇ ਫਲਾਂ ਵਾਲੇ ਵੀ ਖੜੇ ਹਨ, ਫਲ ਜੋ ਬਹੁਤ ਪ੍ਰਫੁੱਲਤ ਫਲਾਂ ਦੇ ਸਹਿਤ।
ਬਦਰੇ ਤਰ ਕਦਲੀਨ ਬਗੀਚੇ,
ਤੇ ਬੇਰੀ ਦੇ ਵੀ ਰੁੱਖ ਹਨ। ਇਸੇ ਪ੍ਰਕਾਰ ਕੇਲਿਆਂ ਦੇ ਵੀ ਬਾਗ ਬਗੀਚੇ ਹਨ।
ਬਾਰ ਬਾਰ ਬਾਰੀ ਬਰ ਸਿੰਚੇ,
ਜਿਨ੍ਹਾਂ ਨੂੰ ਵਾਰ ਵਾਰ ਜੋ ਉੱਜਲ ਜਲ ਪਾ ਕੇ ਸਿੰਜ ਕਰਕੇ ਪਾਲਿਆ ਹੋਇਆ ਬੂਟਿਆਂ ਨੂੰ।
ਰਾਏ ਬੇਲ ਚੰਪਕ ਚੰਬੇਲੀ,
ਰਾਏ ਬੇਲ ਦੇ ਬੂਟੇ ਵੀ ਹਨ ਬਾਗ ਵਿੱਚ, ਔਰ ਚੰਪਕ ਚੰਬੇ ਦੇ ਰੁੱਖ ਹਨ, ਚੰਬੇਲੀ ਦੇ ਸੁੰਦਰ ਬੂਟੇ ਹਨ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਵੱਲੋਂ ਲਗਵਾਏ ਹੋਏ ਸੋਹਣੇ ਬਾਗ ਵਿੱਚ।
ਫੈਲੀ ਮਹਿਕਤ ਗੰਧ ਸੁਹੇਲੀ,
ਬਹੁਤ ਸੁਗੰਧੀ ਵਾਲੇ ਜੋ ਫੁੱਲਾਂ ਵਾਲੇ ਸੁੰਦਰ ਬੂਟੇ ਹਨ, ਜਿਨ੍ਹਾਂ ਦੀਆਂ ਸੁਖਦਾਈ ਬਹੁਤ ਸੁਗੰਧੀ ਫੈਲ ਰਹੀ ਹੈ।
ਖਿਰਿਓ ਕੇਵਰਾ ਹਾਰ ਸ਼ਿੰਗਾਰ,
ਇਸੇ ਪ੍ਰਕਾਰ ਜੋ ਸੋਹਣੇ ਸੁੰਦਰ ਬੂਟੇ ਹਨ, ਕੇਵੜੇ ਦੇ ਫੁੱਲ ਹਨ, ਜਿਹੜੇ ਹਾਰ ਸ਼ਿੰਗਾਰ ਵਾਸਤੇ ਬਹੁਤ ਸਜਾਵਟ ਬਣਾਉਣ ਵਾਲੇ ਹਨ ਫੁੱਲ, ਜਿਨ੍ਹਾਂ ਦੇ
ਸੇਵ ਮਾਲਤੀ ਗਨ ਗੁਲਜ਼ਾਰ,
ਇਸੇ ਪ੍ਰਕਾਰ ਸੇਵਾਂ ਦੇ ਵੀ ਬੂਟੇ ਨੇ, ਮਾਲਤੀ ਦੇ ਫੁੱਲ ਹਨ, ਔਰ ਬਹੁਤ ਹੀ ਸਾਰੀ ਮਹਿਕ ਦੇਣ ਵਾਲੀ ਫੁੱਲਾਂ ਦੀ ਫੁਲਵਾੜੀ ਹੈ, ਗੁਲਜ਼ਾਰ ਹੋ ਰਹੀ ਹੈ।
ਗੇਂਦਾ ਕਲਗਾ ਬ੍ਰਿੰਦ ਬਧੂਪ,
ਗੇਂਦੇ ਦੇ ਫੁੱਲਾਂ ਵਾਲੇ ਬੂਟੇ ਹੈ, ਔਰ ਕਲਗਾ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਕੁੱਕੜ ਦੀ ਕਲਗੀ ਜਿਹੀ ਸੁੰਦਰ ਸੋਭਾ ਫੁੱਲਾਂ ਦੀ ਹੁੰਦੀ ਹੈ, ਇਸੇ ਪ੍ਰਕਾਰ ਐਸੇ ਜੋ ਸੁੰਦਰ ਬੂਟੇ ਹਨ ਕਲਗੇ ਨਾਮ ਦੇ ਫੁੱਲਾਂ ਵਾਲੇ, ਇਸੇ ਪ੍ਰਕਾਰ ਸੋ ਗੁਲ ਦੁਪਹਿਰੀ ਆਦਿਕ ਬੂਟੇ ਵੀ ਹਨ ਫੁੱਲਾਂ ਦੇ।
ਖਿਰਨੀ ਜਾਮਨ ਖਰੀ ਅਨੂਪ,
ਖਿਰਨੀ ਇੱਕ ਪ੍ਰਕਾਰ ਦਾ ਬਹੁਤਾ ਸਵਾਦਲਾ ਮਿੱਠੇ ਫਲ ਵਾਲਾ ਬੂਟਾ ਹੈ, ਜਾਮਨੂ ਦੇ ਵੀ ਬੂਟੇ ਹਨ ਉਪਮਾ ਤੋਂ ਰਹਿਤ।
ਨਿੰਬੂ ਨੌਰੰਗੀ ਅੰਗੂਰ,
ਸੋ ਇਸੇ ਪ੍ਰਕਾਰ ਨਿੰਬੂ ਦੇ ਬੂਟੇ ਵੀ ਹੈ, ਕਿੰਨੂ ਦੇ ਬੂਟੇ ਵੀ ਹਨ, ਔਰ ਅੰਗੂਰਾਂ ਦੇ ਵੀ ਹਨ ਫਲ।
ਸੰਗ ਤਰੇ ਸੁੰਦਰ ਰਸਪੂਰ,
ਬਹੁਤੇ ਸੋਹਣੇ ਰਸ ਦੇ ਸਹਿਤ ਪੂਰਨ ਨੇ ਸੰਗਤਰਿਆਂ ਦੇ ਬੂਟੇ ਵੀ।
ਕਠਲ ਬਡਲ ਬਟ, ਕਠਲ ਬਡਲ ਬਟ ਪੀਪਰ ਖਰੇ,
ਕਟਹਰ ਦੇ ਬੂਟੇ ਹਨ ਫਲ ਵਾਲੇ, ਔਰ ਬਡਲ ਜਿਹੜੇ ਕਿ ਢੇਊ ਦੇ ਬੂਟੇ ਹੈ, ਸੋ ਜਿਨ੍ਹਾਂ ਦੇ ਕਟਹਰ ਔਰ ਜੋ ਢੇਊ ਦੇ ਫਲ ਹਨ, ਜੇ ਕੱਚੇ ਹੋਣ ਅਚਾਰ ਪਾਉਣ ਦੇ ਕੰਮ ਆਉਂਦੇ ਆ, ਜੇਕਰ ਪੱਕ ਜਾਣ ਤਾਂ ਉਵੇਂ ਫਲ ਛਕੇ ਜਾਂਦੇ ਹਨ।
ਕਠਲ ਬਡਲ ਬਟ ਪੀਪਰ ਖਰੇ,
ਬਾਟ ਪੀਪਰ ਖਰੇ, ਬਾਟ ਬੋੜ ਦੇ ਰੁੱਖ ਹਨ, ਪਿੱਪਲ ਦੇ ਬੂਟੇ ਖੜੇ ਹਨ।
ਪੰਕਤ ਕਰੀ ਸੁਹਾਵਤ ਖਰੇ,
ਜਾਣੋ ਕਿ ਕਤਾਰਾਂ ਵਿੱਚ ਇਹ ਬੂਟੇ ਸੁੰਦਰ ਲਗਾਏ ਹੋਏ ਹੈ, ਬਹੁਤ ਚੰਗੇ ਸੋਭ ਰਹੇ ਹਨ।
ਰਚੇ ਸਥੰਡਲ ਰੌਸ ਵਿਸਾਲਾ,
ਬਹੁਤ ਸੋਹਣੇ ਸੁੰਦਰ ਥੜੇ ਬਣਾਏ ਹੋਏ ਬਾਗ ਦੇ ਵਿੱਚ, ਔਰ ਬਾਗ ਵਿੱਚ ਟਹਿਲਣ ਵਾਸਤੇ ਸੁੰਦਰ ਰਵਸਾਂ ਸੜਕਾਂ ਵੀ ਬਣਾਈਆਂ ਹੋਈਆਂ।
ਨਿਰਮਲ ਨੀਰ ਸਭਨ ਮਹਿ ਚਾਲਾ,
ਜਿਨ੍ਹਾਂ ਦੇ ਵਿੱਚ ਉਜਲ ਜਲ ਦੇਣ ਵਾਸਤੇ ਜੋ ਸੁੰਦਰ ਖੇਲੀਆਂ ਖੇਲਾਂ ਬਣਾਈਆਂ ਹੋਈਆਂ ਹਨ।
ਵਿਚਰਤ ਸਤਿਗੁਰ ਨਰ ਸਮੁਦਾਏ,
ਬਹੁਤ ਸਾਰੇ ਸਿੱਖਾਂ ਸੇਵਕਾਂ ਸਮੇਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਇਸ ਪ੍ਰਕਾਰ ਬੜੇ ਆਨੰਦ ਸਹਿਤ ਬਾਗ ਵਿੱਚ ਵਿਚਰ ਰਹੇ ਹਨ।
ਮਾਲੀ ਰਚ ਡਾਲੀ ਕੋ ਲਿਆਏ,
ਤੇ ਇੱਕ ਜੋ ਬਾਗ ਦਾ ਮਾਲੀ ਹੈ ਉਸ ਨੇ ਸੁੰਦਰ ਡਾਲੀ ਫਲਾਂ ਫੁੱਲਾਂ ਦੀ ਤਿਆਰ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਸ ਪੇਸ਼ ਕੀਤੀ।
ਧੰਨ ਗਨ ਦੇ ਕਰ ਸਕਲ ਬਿਲੋਕਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਲੀ ਨੂੰ ਬਹੁਤਾ ਧੰਨ ਬਖਸ਼ਿਸ਼ ਕੀਤਾ ਹੈ, ਫਲ ਫੁੱਲ ਦੇਖੇ ਹਨ।
ਛਾਇਆ ਸਗਨ ਤੇਜ ਰਵ ਰੋਕਾ,
ਤੇ ਸੁੰਦਰ ਬਾਗ ਦੀ ਰਚਨਾ ਦੇਖੀ ਹੈ, ਜਿਸ ਬਾਗ ਦੇ ਵਿੱਚ ਰੁੱਖਾਂ ਦੀ ਬੂਟਿਆਂ ਦੀ ਬਹੁਤ ਸੰਘਣੀ ਛਾਂ ਹੈ। ਜਾਣੋ ਕਿ ਜੋ ਸੂਰਜ ਦੀ ਤਪਸ਼ ਨੂੰ ਰੋਕਣ ਵਾਲੀ ਹੈ, ਧੁੱਪ ਨੂੰ ਰੋਕ ਕਰਕੇ ਛਾਂ ਕੀਤੀ ਹੋਈ ਹੈ।
ਕਰਿਓ ਸਰਾਹਨ ਇਤ ਉਤ ਹੇਰ,
ਇੱਧਰ ਉੱਧਰ ਦੇਖ ਕੇ ਮਹਾਰਾਜ ਸਾਹਿਬ ਜੀ ਨੇ ਬਾਗ ਦੀ ਸਲਾਹੁਤ ਕੀਤੀ।
ਗਮਨੇ ਥਾਨ ਪਿਤਾਮੇ ਫੇਰ,
ਇਵੇਂ ਬਾਗ ਦੇ ਦਰਸ਼ਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ 'ਤੇ ਗਏ ਹਨ।
ਤਬ ਲਓ ਪੰਚਾਮ੍ਰਿਤ ਸਮੁਦਾਏ,
ਜਦੋਂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਸਥਾਨ 'ਤੇ ਪਹੁੰਚੇ ਆ, ਉਹਨੇ ਨੂੰ ਸੇਵਕਾਂ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਲਿਆ ਕੇ ਜੋ ਹਾਜ਼ਰ ਕੀਤਾ ਹੈ।
ਆਨਿਓ ਲੋਕਨ ਸੀਸ ਉਠਾਏ,
ਤੇ ਸੇਵਕ ਸਿੱਖਾਂ ਨੇ ਸਿਰਾਂ ਉੱਪਰ ਜੋ ਪ੍ਰਸ਼ਾਦ ਚੁੱਕ ਕਰਕੇ ਲਿਆਂਦਾ।
ਦਰਸ਼ਨ ਦੇਖ ਥਾਨ ਕੋ ਨਿਮੇ,
ਤੇ ਮਹਾਰਾਜ ਸਾਹਿਬ ਜੀ ਨੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ, ਗੁਰੂ ਕਾ ਧਿਆਨ ਲਗਾ ਕੇ।
ਕਰ ਅਰਦਾਸ ਅਰਪ ਤਿਹ ਸਮੇ,
ਅਰਦਾਸ ਬੇਨਤੀ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕੀਤੀ ਹੈ ਅਸਥਾਨ 'ਤੇ।
ਬੰਟਿਓ ਸਕਲ ਨਰਨ ਕੇ ਮਾਹੀ,
ਤੇ ਸਭ ਸਿੱਖਾਂ ਸੇਵਕਾਂ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾਇਆ ਹੈ।
ਆਨੰਦ ਸਮੇਤ ਤ੍ਰਿਪਤ ਹੋਏ ਖਾਹੀ,
ਆਨੰਦ ਸਹਿਤ ਸ਼ੱਕ ਕਰਕੇ ਸਭ ਤ੍ਰਿਪਤ ਹੋ ਰਹੇ ਹਨ।
ਸਭ ਸਥਾਨ ਕੇ ਦਰਸ਼ਨ ਕਰੇ,
ਤੇ ਸਾਰਿਆਂ ਅਸਥਾਨਾਂ ਦੇ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਕੀਤੇ ਹਨ।
ਬਹੁਰ ਗਮਨ ਕਰ ਗਿਰ ਸਿਰ ਚਰੇ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕਰਕੇ ਪਹਾੜ ਦੀ ਚੋਟੀ ਵਿਖੇ ਉੱਤੇ ਪਹੁੰਚੇ।
ਤਾਏ ਕੋ ਥਲ ਜਾਏ ਨਿਹਾਰਾ,
ਆਪਣੇ ਤਾਇਆ ਬਾਬਾ ਗੁਰਦਿੱਤਾ ਜੀ ਦਾ ਜੋ ਪਾਵਨ ਅਸਥਾਨ ਹੈ ਜਿੱਥੇ ਜਾ ਕੇ ਦਰਸ਼ਨ ਕੀਤੇ।
ਕਰ ਬੰਦਨ ਥਿਰ ਹੋਏ ਤਿਸ ਬਾਰਾ,
ਉੱਥੇ ਜਾ ਕੇ ਨਮਸਕਾਰ ਕਰਕੇ ਉੱਥੇ ਠਹਿਰੇ ਹਨ।
ਦਿਨ ਬਹੁ ਚੜਿਓ ਸੁਪੁਰ ਮਹਿ ਆਏ,
ਫਿਰ ਜਦੋਂ ਬਹੁਤਾ ਦਿਨ ਦਾ ਚੜਾ ਹੋਇਆ ਤਾਂ ਚੱਲ ਕੇ ਕੀਰਤਪੁਰ ਸਾਹਿਬ ਨਗਰ ਵਿਖੇ ਆਏ ਹਨ।
ਅਚਵ ਆਹਾਰ ਸਵਾਦ ਤ੍ਰਿਪਤਾਏ,
ਸਵਾਦਲਾ ਭੋਜਨ ਪ੍ਰਸ਼ਾਦਾ ਛਕ ਕੇ ਮਹਾਰਾਜ ਤ੍ਰਿਪਤ ਹੋਏ।
ਅਪਰ ਸਥਲਪੁਰ ਮਹਿ ਸ਼ੁਭ ਜੇਈ,
ਹੋਰ ਜਿਹੜੇ ਸ੍ਰੇਸ਼ਟ ਅਸਥਾਨ ਹਨ ਗੁਰੂ ਕੇ ਕੀਰਤਪੁਰ ਸਾਹਿਬ ਵਿੱਚ।
ਅਵਲੋਕੇ ਫਿਰ ਕਰ ਸਭ ਤੇਈ,
ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਅਸਥਾਨ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਨੇ, ਜੋ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਵਿੱਚ ਵਿਚਰ ਕਰਕੇ ਦਰਸ਼ਨ ਕੀਤੇ।
ਅਨਕ ਭਾਂਤ ਕੀ ਬਾਤਨ ਕਰਤੇ,
ਅਨੇਕ ਤਰ੍ਹਾਂ ਦੇ ਬਚਨ ਕਰਦੇ ਹੋਏ ਵਿਚਰਦੇ।
ਸੰਗ ਗੁਰੂ ਦਿਖ ਰਾਵਤ ਫਿਰਤੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਜੋ ਸਾਖ ਸੰਬੰਧੀ ਸੇਵਕ ਜਨ ਤੁਰ ਕਰਕੇ ਅਸਥਾਨਾਂ ਦੇ ਦਰਸ਼ਨ ਕਰਾਉਂਦੇ ਫਿਰਦੇ ਹਨ।
ਸਭ ਦਿਨ ਚਾਵ ਸਮੇਤ ਬਿਤਾਇਓ,
ਸਾਰਾ ਦਿਨ ਬਹੁਤ ਚਾਉ ਉਤਸ਼ਾਹ ਦੇ ਸਮੇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਿਤਾਇਆ ਹੈ।
ਦਰਸ਼ਨ ਕਰ ਸਭ ਪੁਰ ਹਰਖਾਇਓ।
ਇਹ ਸਾਰੇ ਹੀ ਕੀਰਤਪੁਰ ਸਾਹਿਬ ਨਗਰ ਨਿਵਾਸੀ ਲੋਕ ਗੁਰੂ ਕੇ ਦਰਸ਼ਨ ਕਰਕੇ ਬਹੁਤ ਖੁਸ਼ ਪ੍ਰਸੰਨ ਹੋਏ।
ਨਿਸ ਬਿਸਰਾਮ ਕਰਿਓ ਸਭ ਕਾਹੂ।
ਇਹ ਸਭ ਕਿਸੇ ਨੇ ਗੁਰੂ ਮਹਾਰਾਜ ਸਾਹਿਬ ਜੀ ਸਮੇਤ ਮਾਤਾਵਾਂ ਜੀ ਨੇ ਜੋ ਰਾਤਰੀ ਵਿਖੇ ਜੋ ਕੀਰਤਪੁਰ ਸਾਹਿਬ ਦੇ ਵਿੱਚ ਹੀ ਆਰਾਮ ਕੀਤਾ ਹੈ।
ਭਇਓ ਆਨੰਦ ਪਿਖ ਘਰ ਘਰ ਮਾਹੂ।
ਘਰਾਂ ਘਰਾਂ ਵਿੱਚ ਸਭ ਸੰਗਤਾਂ ਨੂੰ ਬਹੁਤ ਆਨੰਦ ਖੁਸ਼ੀਆਂ ਹੋਈਆਂ ਦਰਸ਼ਨ ਕਰਕੇ।
ਭਈ ਭੋਰ ਪ੍ਰਭ ਸੋਚ ਸ਼ਨਾਨੇ।
ਜਦੋਂ ਅੰਮ੍ਰਿਤ ਵੇਲਾ ਹੋਇਆ ਸੋਚ ਕਿਰਿਆ ਇਸ਼ਨਾਨ ਕੀਤਾ ਗੁਰਾਂ ਨੇ।
ਤਿਆਰੀ ਕੀ ਜਹ ਬਾਕ ਬਖਾਨੇ।
ਬਚਨ ਉਚਾਰਿਆ ਕਿ ਇੱਥੋਂ ਚਾਲੇ ਪਾਉਣ ਦੀ ਤਿਆਰੀ ਕੀਤੀ ਜਾਵੇ।
ਤਤ ਛਿਨ ਜ਼ੀਨ ਡਾਰ ਹੈ ਲਿਆਇਓ।
ਸੇਵਕਾ ਨੇ ਘੋੜਾ ਤਿਆਰ ਕਰਕੇ ਕਾਠੀ ਸਜਾ ਕੇ ਲਿਆਂਦਾ ਹੈ।
ਗਮਨ ਕਰਨ ਗੁਰ ਨਿਕਟ ਜਨਾਇਓ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕਰਕੇ ਆਖਿਆ ਹੈ ਕਿ ਆਪ ਜੀ ਦੇ ਇੱਥੋਂ ਪਿਆਨਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਉਹ ਘੋੜੇ ਦੀ ਸਵਾਰੀ ਤਿਆਰ ਕਰਕੇ ਲਿਆਂਦੀ ਹੈ।
ਸੁਣ ਕਰ ਆਏ ਤੁਰੰਗਮ ਚੜੇ।
ਤੇ ਸੁਣ ਕਰਕੇ ਮਹਾਰਾਜ ਸਾਹਿਬ ਆਏ ਘੋੜੇ ਤੇ ਸਵਾਰ ਹੋਏ।
ਨਿਜਪੁਰ ਪਿਖਣ ਆਨੰਦ ਮਨ ਬੜੇ।
ਆਪਣੇ ਹਿਰਦੇ ਵਿੱਚ ਬਹੁਤ ਆਨੰਦ ਧਾਰਿਆ ਹੈ ਕਿ ਆਪਣਾ ਨਗਰ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਦੇਖੀਏ।
ਚੜ ਕਰ ਮਾਤੁਲ ਸੰਗ ਕਿਰਪਾਲ।
ਤੇ ਮਾਮਾ ਕਿਰਪਾਲ ਜੀ ਵੀ ਨਾਲ ਤੁਰ ਪਏ ਹਨ ਸਵਾਰ ਹੋ ਕੇ।
ਸੇਵਕ ਸਿੱਖ ਬ੍ਰਿੰਦ ਹੋਏ ਨਾਲ।
ਬਹੁਤ ਸਾਰੇ ਸਿੱਖ ਸੇਵਕ ਵੀ ਨਾਲ ਚੱਲੇ ਹਨ।
ਮਾਤ ਨਾਨਕੀ ਗੁਜਰੀ ਦੋਏ।
ਮਾਤਾ ਨਾਨਕੀ ਜੀ ਔਰ ਮਾਤਾ ਗੁਜਰ ਕੌਰ ਜੀ ਦੋਵੇਂ ਮਾਤਾਵਾਂ ਜੀ।
ਚੜ ਸਿਅੰਦਨ ਪਰ ਗਮਨੀ ਸੋਏ।
ਰਥ ਉੱਪਰ ਬੈਠ ਕਰਕੇ ਚੱਲ ਪਏ ਹਨ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ।
ਸੁਨਤ ਅਨੰਦਪੁਰ ਨਰਨ ਆਨੰਦ।
ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਸਮੂਹ ਨਿਵਾਸੀਆਂ ਨੂੰ ਬਹੁਤ ਆਨੰਦ ਹੋਇਆ ਗੁਰੂ ਮਹਾਰਾਜ ਸਾਹਿਬ ਜੀ ਦੇ ਆਉਣ ਦੀ ਖਬਰ ਸੁਣ ਕੇ।
ਮਿਲ ਇੱਕ ਥਲ ਹਿਤ ਪਿਖਨ ਮੁਕੰਦ।
ਮੁਕਤੀਦਾਤਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਭ ਅਨੰਦਪੁਰ ਸਾਹਿਬ ਨਿਵਾਸੀ ਸੰਗਤਾਂ ਇੱਕ ਥਾਂ 'ਤੇ ਇਕੱਤਰ ਹੋਈਆਂ।
ਅਨਕ ਅਕੋਰਨ ਅਰਪਣ ਕਾਰਨ।
ਅਨੇਕਾਂ ਹੀ ਭੇਟਾਵਾਂ ਅਰਪਣ ਕਰਨ ਵਾਸਤੇ ਲਿਆਂਦੀਆਂ ਹਨ।
ਪੁਰ ਤੇ ਨਿਕਸੇ ਕੀਨ ਪਧਾਰਨ।
ਤੇ ਨਗਰ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਅੱਗੇ ਜਾਣਾ ਕੀਤਾ ਹੈ।
ਆਗੇ ਗਮਨੇ ਕੇਤਕ ਦੂਰ।
ਕਿੰਨੀ ਕੁ ਦੂਰੀ ਤੱਕ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਈਆਂ ਸੰਗਤਾਂ।
ਖਰੇ ਪ੍ਰਤੀਖਤ ਆਏ ਹਦੂਰ।
ਤੇ ਖੜੇ ਹੋ ਕਰਕੇ ਉਡੀਕ ਕੀਤੀ ਹੈ ਕਿ ਕਦੋਂ ਸਾਡੇ ਪਾਸ ਗੁਰੂ ਜੀ ਪਹੁੰਚ ਰਹੇ ਹਨ।
ਬੈਠੇ ਉੱਠ ਉੱਠ ਦੇਖਣ ਕਰੇ।
ਜਿਹੜੇ ਬੈਠੇ ਹੋਏ ਹੈ ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਨੇੜੇ ਪਹੁੰਚਣ 'ਤੇ ਉੱਠ ਉੱਠ ਕੇ ਗੁਰੂ ਕੇ ਦਰਸ਼ਨ ਦੀਦਾਰੇ ਕੀਤੇ।
ਅਧਿਕ ਪ੍ਰੇਮ ਕੋ ਸਭ ਉਰ ਧਰੇ।
ਬਹੁਤਾ ਪ੍ਰੇਮ ਸਭਨਾਂ ਨੇ ਆਪਣੇ ਹਿਰਦਿਆਂ ਵਿੱਚ ਧਾਰਿਆ ਹੈ।
ਕੀਰਤਪੁਰ ਤੇ ਗੁਰੂ ਸਿਧਾਰੇ।
ਸ੍ਰੀ ਕੀਰਤਪੁਰ ਸਾਹਿਬ ਤੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਚਾਲੇ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਗਏ।
ਪਹੁੰਚ ਸਤਦਰਵ ਕੇਰ ਕਿਨਾਰੇ।
ਸਤਲੁਜ ਦਰਿਆ ਦੇ ਕਿਨਾਰੇ ਜਦੋਂ ਪਹੁੰਚੇ ਹਨ।
ਨਿਰਮਲ ਨੀਰ ਹੇਰ ਹਰ ਖਾਏ।
ਉਜਲ ਜਲ ਵਹਿੰਦਾ ਦੇਖ ਕੇ ਮਹਾਰਾਜ ਪ੍ਰਸੰਨ ਹੋਏ।
ਸਿੰਧ ਗਾਮਨੀ ਸਦਾ ਬਹਾਏ।
ਜੋ ਸਿੰਧ ਗਾਮਨੀ ਹੈ ਭਾਵ ਕਿ ਸਮੁੰਦਰ ਵਿੱਚ ਜਾ ਮਿਲਦੀ ਹੈ ਸਤਲੁਜ ਨਦੀ, ਬਹੁਤ ਉਜਲ ਵਹਿੰਦੀ ਹੈ।
ਆਵਤ ਦੇਖ ਦੂਰ ਅਸਵਾਰੀ।
ਸਦਾ ਹੀ ਜੋ ਵਹਿੰਦੀ ਹੈ ਐਸੀ ਨਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖੀ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਸੰਗਤਾਂ ਜੋ ਹਨ, ਸੰਗਤਾਂ ਨੇ ਦੇਖਿਆ ਕਿ ਦੂਰੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਆਉਂਦੀ ਜਦੋਂ ਵੇਖੀ ਤੱਕੀ ਹੈ।
ਮੁਦਤ ਬ੍ਰਿੰਦ ਨਰ ਚੱਲੇ ਅਗਾਰੀ।
ਬੜੇ ਆਨੰਦ ਸਹਿਤ ਹੋ ਕੇ ਹੋਰ ਅੱਗੇ ਚੱਲ ਕਰਕੇ ਆ ਰਹੀਆਂ ਹਨ ਸੰਗਤਾਂ।
ਅਧਿਕ ਉਮਾਹਿਤ ਪਹੁੰਚੇ ਆਈ।
ਬੜੇ ਹੀ ਉਤਸ਼ਾਹ ਦੇ ਸਹਿਤ ਆ ਪਹੁੰਚੇ ਹਨ ਪਾਸ ਅੱਗੋਂ।
ਬਾਲ ਬੈਸ ਅਵਲੋਕ ਗੁਸਾਈ।
ਗੁਸਾਈ ਮਾਲਕ ਗੁਰੂ ਜੀ ਦੇ ਬਾਲਕ ਅਵਸਥਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਦਰਸ਼ਨ ਕੀਤੇ।
ਚਰਨ ਕਮਲ ਪਰ ਸੀਸ ਨਿਵਾਏ।
ਗੁਰੂ ਮਹਾਰਾਜ ਸਾਹਿਬ ਜੀ ਦੇ ਕਮਲ ਜਿਹੇ ਸੁੰਦਰ ਚਰਨਾਂ 'ਤੇ ਆਪਣੇ ਸੀਸ ਝੁਕਾ ਕੇ ਨਮਸਕਾਰਾਂ ਕੀਤੀਆਂ।
ਬ੍ਰਿੰਦ ਅਕੋਰਨ ਕੋ ਅਰਪਾਏ।
ਬਹੁਤ ਸੁੰਦਰ ਭੇਟਾਵਾਂ ਅਰਪਣ ਕਰ ਰਹੀ ਹੈ ਸੰਗਤ।
ਕੁਸ਼ਲ ਪ੍ਰਸ਼ਨ ਸਭ ਸੋਂ ਗੁਰ ਕਰੇ।
ਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਤਾਈਂ ਸੁਖ ਸਾਂਦ ਪੁੱਛਣਾ ਕੀਤੀ ਹੈ।
ਕਿਰਪਾ ਆਪ ਕੀ ਹਮ ਸੁਖ ਧਰੇ।
ਅਤੇ ਇਸ ਤਰ੍ਹਾਂ ਅੱਗੋਂ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਨਾਲ ਸਾਨੂੰ ਸੁਖ ਪ੍ਰਾਪਤ ਹੋ ਰਿਹਾ ਹੈ।
ਬਿਪਰ ਬਨਕ ਤੇ ਆਦਿਕ ਸਾਰੇ।
ਅਤੇ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਵਾਲੇ ਬ੍ਰਾਹਮਣ ਨੇ, ਹੋਰ ਬਾਣੀਏ ਦੁਕਾਨਦਾਰ ਹਨ,
ਮਿਲੇ ਆਨੰਦਤ ਰੂਪ ਨਿਹਾਰੇ।
ਬੜੇ ਹੀ ਆਨੰਦ ਸਹਿਤ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਕੇ ਖੁਸ਼ੀਆਂ ਸਹਿਤ ਮਿਲ ਰਹੇ ਹਨ।
ਸਭ ਕੋ ਲੈ ਕਰ ਆਪਣੇ ਸਾਥ।
ਅਤੇ ਸਭਨਾਂ ਨੂੰ ਆਪਣੇ ਨਾਲ ਮਹਾਰਾਜ ਜੀ ਲੈ ਕੇ,
ਸਨੇ ਸਨੇ ਗਮਨੇ ਮਗਨਾਥ।
ਮਾਲਕ ਗੁਰੂ ਜੀ ਸਹਿਜੇ ਸਹਿਜੇ ਰਸਤੇ 'ਤੇ ਚੱਲ ਰਹੇ ਹਨ।
ਬੂਜਤ ਸਕਲ ਵਾਰਤਾ ਜਾਤੇ।
ਸਾਰੀ ਵਾਰਤਾ ਤੁਰਦਿਆਂ ਜਾਂਦਿਆਂ ਹੋਇਆਂ ਸਭ ਜਿਹੜੇ ਵੀ ਨਗਰ ਨਿਵਾਸੀ ਆਸ ਪਾਸ ਸੇਵਕ ਜਨ ਹਨ, ਉਹਨਾਂ ਤੋਂ ਪੁੱਛਦੇ ਨੇ।
ਹਾਥ ਜੋਰ ਨਰ ਕਹਿ ਬਹੁ ਭਾਂਤੇ।
ਬਹੁਤ ਤਰ੍ਹਾਂ ਨਾਲ ਸਭ ਜੋ ਨਗਰ ਦੀ ਰਚਨਾ ਬਾਬਤ, ਨਗਰ ਦੀਆਂ ਸੰਗਤਾਂ ਦੇ ਰਹਿਣ ਬਾਰੇ ਸੋ ਬਾਤਾਂ ਸੰਗਤ ਨੇ ਸੁਣਾਉਣਾ ਕੀਤੀਆਂ।
ਇੱਕ ਦਿਸ਼ ਦਿਖਤ ਗਿਰਨ ਕੀ ਧਾਰਾ।
ਇੱਕ ਤਰਫ ਪਹਾੜਾਂ ਦੀਆਂ ਧਾਰਾ ਨਜ਼ਰ ਆ ਰਹੀਆਂ।
ਦਿਸ਼ਾ ਦੂਸਰੀ ਸਤੁਦਰਵ ਧਾਰਾ।
ਦੂਸਰੇ ਪਾਸੇ ਵੱਲ ਸਤਲੁਜ ਦੀ ਧਾਰਾ ਵਹਿ ਰਹੀ, ਸਤਲੁਜ ਦਾ ਦਰਿਆ ਦਾ ਪ੍ਰਵਾਹ ਵਗ ਰਿਹਾ ਸੁੰਦਰ।
ਪਹੁੰਚੇ ਪੁਰ ਆਨੰਦ ਮਹਿ ਜਾਈ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਜਲ ਦੇ ਪ੍ਰਵਾਹ ਵਾਲੀ ਰਚਨਾ ਦੇਖਦੇ ਹੋਏ ਔਰ ਪਹਾੜਾਂ ਦੀਆਂ ਧਾਰਾਂ ਤੱਕਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਜਾ ਪਹੁੰਚੇ, ਆਪਣੇ ਪਿਤਾ ਗੁਰੂ ਜੀ ਦੇ ਵਸਾਏ ਨਗਰ ਅੰਦਰ।
ਗਿਰਜਾ ਕੋ ਗਿਰ ਦਿਓ ਦਿਖਾਈ।
ਅਤੇ ਜੋ ਗਿਰਜਾ ਵਾਲਾ, ਦੇਵੀ ਵਾਲਾ, ਜਿੱਥੇ ਕਿ ਨੈਣਾਂ ਦੇ ਟਿੱਲੇ ਵਾਲਾ, ਜੋ ਨੈਣਾਂ ਦੇਵੀ ਵਾਲਾ ਸਥਾਨ ਕਿਹਾ ਜਾਂਦਾ, ਉਹ ਵੀ ਦਿਖਾਇਆ।
ਸ਼ਾਰਤ ਕਰ ਕੀ ਕਰੀ ਕਿਰਪਾਲ।
ਅਤੇ ਮਾਮਾ ਕਿਰਪਾਲ ਜੀ ਨੇ ਆਪਣੇ ਹਸਤਕਮਲਾਂ ਦਾ, ਹੱਥਾਂ ਦਾ ਇਸ਼ਾਰਾ ਕਰਕੇ ਨੈਣਾਂ ਦੇਵੀ ਦੇ ਸਥਾਨ ਬਾਰੇ ਦੱਸਿਆ।
ਇਹ ਨੈਣਾ ਦੇਵੀ ਜਨਪਾਲ।
ਅਤੇ ਇਹ ਨੈਣਾ ਦੇਵੀ ਦਾ ਸਥਾਨ ਕਿਹਾ ਜਾਂਦਾ ਹੈ। ਜਿਹੜੇ ਕਈ ਦੇਵੀ ਦੇ ਪੂਜਕ ਹਨ, ਉਹ ਉੱਥੇ ਜਾ ਕੇ ਜੋ ਆਪਣੀ ਮਨੌਤ ਮੰਨਦੇ ਹਨ।
ਸਭ ਤੇ ਉੱਚੋ ਸੈਲ ਵਿਸਾਲ।
ਉਹਨਾਂ ਵੱਲੋਂ ਜਨਾਂ ਦੀ ਪਾਲਣ ਵਾਲੀ ਕਿਹਾ ਜਾਂਦਾ ਹੈ। ਸਭ ਤੋਂ ਉੱਚਾ ਬਹੁਤ ਵੱਡਾ ਜੋ ਪਹਾੜ ਨੈਣਾ ਦੇਵੀ ਦੇ ਟਿੱਲੇ ਵਾਲਾ, ਨੈਣੇ ਦੇ ਟਿੱਲੇ ਵਾਲਾ ਜੋ ਕਿਹਾ ਜਾਂਦਾ ਹੈ।
ਕਰਹਿ ਬਾਸ ਦਾਤੀ ਬਰਜਾਲ।
ਜਿੱਥੇ ਕਿਹਾ ਜਾਂਦਾ ਹੈ ਦੇਵੀ ਦੇ ਸ਼ਰਧਾਲੂਆਂ ਵੱਲੋਂ ਕਿ ਬਹੁਤੇ ਵਰ ਦੇਣ ਵਾਲੀ ਦੇਵੀ ਦਾ ਉੱਥੇ ਨਿਵਾਸ ਹੈ।
ਸੁਣ ਕਿਰਪਾਲ ਕੇ ਬਾਖ ਕਿਰਪਾਲਾ।
ਇਸ ਪ੍ਰਕਾਰ ਮਾਮਾ ਕਿਰਪਾਲ ਜੀ ਨੇ ਵਚਨ ਦੱਸਿਆ ਹੈ ਕਿ ਇਹ ਜੋ ਨੈਣਾ ਦੇਵੀ ਵਾਲਾ ਵੀ ਅਸਥਾਨ ਉੱਪਰ ਉੱਚਾ ਦੂਰੋਂ ਹੀ ਦਿਸਦਾ ਹੈ, ਜਿੱਥੋਂ ਕਿਤੇ ਉਹ ਆਸ ਪਾਸ ਦੇ ਇਲਾਕੇ ਵਿੱਚ ਇਵੇਂ ਪ੍ਰਤੀਤ ਹੁੰਦਾ ਜਿਵੇਂ ਕਿ ਉਹ ਅਸਥਾਨ ਨੇੜੇ ਹੀ ਹੋਵੇ। ਐਸੇ ਵਚਨ ਜਿਸ ਪ੍ਰਕਾਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੇ ਹਨ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ।
ਦੇਖਤ ਨਮੋ ਕਰੀ ਤਤਕਾਲਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਆਖਿਆ ਕਿ ਸਭ ਜਿੰਨੇ ਜੋ ਦੇਵੀ ਦੇਵਤੇ, ਪੀਰ ਪੈਗੰਬਰ ਆਦਿਕ ਹਨ, ਸਭ ਦੀ ਰਚਨਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੋਈ ਹੈ। ਅਨਹਦ ਰੂਪ ਅਨਾਹਦ ਬਾਣੀ, ਚਰਨ ਸ਼ਰਨ ਜਿਹ ਬਸਤ ਭਵਾਨੀ। ਜਿਸ ਪਰਮੇਸ਼ੁਰ ਵਾਹਿਗੁਰੂ ਦਾ ਇੱਕ ਰਸ ਹੱਦ ਤੋਂ ਪਰੇ ਜੋ ਸਰੂਪ ਹੈ, ਜੋ ਇੱਕ ਰਸ ਨਾਸ ਤੋਂ ਰਹਿਤ, ਹੱਦ ਤੋਂ ਰਹਿਤ ਜਿਸ ਪਰਮੇਸ਼ੁਰ ਵਾਹਿਗੁਰੂ ਦੀ ਬਾਣੀ ਹੈ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਸਭ ਦੇਵੀ ਦੇਵਤੇ ਨਿਵਾਸ ਕਰਦੇ ਆ। ਐਸੇ ਅਕਾਲ ਪੁਰਖ ਵਾਹਿਗੁਰੂ ਸਭ ਦੀ ਰਚਨਾ ਕਰਨ ਵਾਲੇ ਪਰਮੇਸ਼ਰ ਨੂੰ ਨਮਸਕਾਰ ਹੈ।
ਚਹੁੰ ਦਿਸ਼ ਆਨੰਦਪੁਰ ਕੀ ਅਵਨੀ।
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਹੋਏ ਔਰ ਆਪਣੇ ਪਿਤਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸਾਏ ਹੋਏ ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸੁੰਦਰ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਤੱਕ ਰਹੇ ਹਨ ਕਿ ਚਾਰੇ ਤਰਫ ਬਹੁਤ ਆਨੰਦ ਦੇਣ ਵਾਲੀ ਜੋ ਸਭ ਰਮਣੀਕ ਧਰਤੀ ਹੈ।
ਕੀਨ ਬਿਲੋਕਨ ਨੀਕੇ ਰਵਨੀ।
ਤੇ ਬਹੁਤ ਸੁੰਦਰ ਸੋਹਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਥਾਈ ਹਰਿਆਵਲਤਾ ਵਾਲੀ ਧਰਤੀ ਦੇਖੀ।
ਹਰਤ ਦੂਰ ਬਾ ਜਲ ਸਰਵਾਈ,
ਆਸ ਪਾਸ ਜਿੱਥੇ ਕਿ ਜਲ ਦੀ ਸਲਾਬ ਵਾਲਾ ਜੋ ਬਹੁਤ ਸੁੰਦਰ ਸਥਾਨਾਂ 'ਤੇ ਹਰਿਆਵਲਤਾ ਵਾਲਾ ਹਰਾ ਭਰਾ ਘਰ ਘਾਹ ਜੋ ਹੈ ਉੱਗਿਆ ਹੋਇਆ।
ਤਰਵਰ ਖਰੇ ਹਰੇ ਸਮੁਦਾਈ,
ਤੇ ਹਰੇ ਭਰੇ ਜੋ ਰੁੱਖ ਨਜ਼ਰ ਆ ਰਹੇ ਹਨ ਖੜੇ।
ਚਾਰੋਂ ਕੋਦ ਪ੍ਰਮੋਦਾਇਕ,
ਚਾਰੇ ਤਰਫ ਆਨੰਦਦਾਇਕ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਰਚਨਾ ਦੇਖਣ ਨੂੰ ਮਿਲ ਰਹੀ ਹੈ।
ਦੇਖਤ ਧਰਿਓ ਹਰਖ ਜਗ ਨਾਇਕ,
ਤੇ ਜਗਤ ਦੇ ਮਾਲਕ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਰਚਨਾ ਦੇਖੀ ਹੈ। ਆਸ ਪਾਸ ਦੇ ਇਲਾਕੇ ਦੀ ਰਮਣੀਕ ਸਭ ਹਰਿਆਵਲਤਾ ਵਾਲੀ ਥਾਂ ਵੇਖ ਕੇ ਆਨੰਦ ਧਾਰਨ ਕੀਤਾ।
ਜਹਾਂ ਸਦਨ ਬਡ ਗੁਰੂ ਚਿਨਾਏ,
ਬਹੁਤ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਹੈ ਜਿੱਥੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੱਡੇ ਘਰ ਚਿਣਵਾ ਕੇ ਉਸਰਵਾ ਕੇ ਤਿਆਰ ਕਰਵਾਏ ਹੋਏ ਹਨ।
ਉਤਰੇ ਤਬ ਹੈ ਥਿਰੇ ਤਿਸ ਥਾਏ,
ਉਸ ਥਾਂ 'ਤੇ ਉਤਾਰਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ।
ਮਾਤ ਨਾਨਕੀ ਗੁਜਰੀ ਆਈ,
ਮਾਤਾ ਨਾਨਕੀ ਜੀ ਔਰ ਮਾਤਾ ਗੁਜਰ ਕੌਰ ਜੀ ਆਏ ਹਨ।
ਸਿੰਦਨ ਉਤਰ ਸਦਨ ਪ੍ਰਵਿਸ਼ਾਈ,
ਰਥ ਤੋਂ ਉਤਰ ਕੇ ਘਰ ਵਿੱਚ ਪ੍ਰਵੇਸ਼ ਹੋਏ।
ਸਿੱਖ ਸੇਵਕ ਸਮਾਜ ਲੈ ਆਏ,
ਸਿੱਖ ਸੇਵਕ ਸਭ ਸਾਜੋ ਸਮਾਨ ਲੈ ਕੇ ਆ ਪਹੁੰਚੇ।
ਅੰਤਰ ਧਰ ਸੰਭਾਰ ਸਮੁਦਾਏ,
ਤੇ ਸਾਰਾ ਸਮਾਨ ਸੰਭਾਲਦਿਆਂ ਹੋਇਆਂ ਘਰ ਦੇ ਵਿੱਚ ਰੱਖਿਆ ਟਿਕਾਇਆ।
ਚਾਵਰ ਚੂਨ ਸਿਤਾ ਕ੍ਰਿਤ ਲਿਆਏ,
ਇਸੇ ਪ੍ਰਕਾਰ ਲੰਗਰ ਦੀਆਂ ਰਸਦਾਂ ਲੈ ਕੇ ਆਏ ਹੈ, ਚੌਲ ਆਟਾ ਖੰਡ ਘਿਓ ਆਦਿਕ।
ਲਾਗੇ ਕਰਨ ਦੇਗ ਮਨ ਭਾਏ,
ਤੇ ਮਨ ਭਾਉਂਦੀ ਦੇਗ ਲੰਗਰ ਔਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਣ ਲੱਗੀਆਂ।
ਪੰਚਾਮ੍ਰਿਤ ਘਨੋ ਕਰਵਾਇਸ,
ਬਹੁਤਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਗਿਆ।
ਪਠ ਅਰਦਾਸ ਸਭਨ ਵਰਤਾਇਸ,
ਅਰਦਾਸ ਬੇਨਤੀ ਕਰਕੇ ਸਭ ਸੰਗਤਾਂ ਵਿੱਚ ਵਰਤਾਇਆ।
ਪੁਰ ਨਰ ਅਰ ਸੰਗੀ ਤ੍ਰਿਪਤਾਏ,
ਨਗਰ ਨਿਵਾਸੀ ਔਰ ਸਭ ਸੰਗੀ ਸਾਥੀ ਜਨ ਸਭ ਤ੍ਰਿਪਤ ਹੋਏ ਛਕ ਕੇ।
ਧੰਨ ਧੰਨ ਸਤਿਗੁਰੂ ਅਲਾਏ,
ਉਹਨਾਂ ਨੇ ਮੁੱਖ ਤੋਂ ਉਚਾਰਿਆ ਕਿ ਧੰਨ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ।
ਖਾਨ ਪਾਨ ਸਭ ਕੀਨ ਆਹਾਰਾ,
ਲੰਗਰ ਪ੍ਰਸ਼ਾਦਾ ਸਭਨਾਂ ਨੇ ਛਕਣਾ ਕੀਤਾ।
ਗੁਰੂ ਬਸੇ ਪੁਰ ਆਨੰਦ ਮਜਹਰਾ,
ਲੰਗਰ ਪ੍ਰਸ਼ਾਦ ਛਕਣ ਤੋਂ ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਸੇ ਹਨ।
ਜਹ ਕਹਿ ਸੁਧ ਆਵਨ ਕੀ ਹੋਈ,
ਤੇ ਜਿੱਥੇ ਕਿਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਪਹੁੰਚਣ ਦੀ ਖਬਰ ਹੋ ਰਹੀ ਹੈ।
ਸੁਣ ਸੁਣ ਚੱਲੇ ਆਏ ਸਭ ਕੋਈ,
ਜਿਹੜੇ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣਾ ਸੁਣਦੇ ਹਨ, ਸਭ ਚੱਲ ਚੱਲ ਕੇ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆ ਰਹੇ ਹਨ।
ਅਰਪ ਉਪਾਇਨ ਪਾਇਨ ਪਾਸ,
ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਪਾਸ ਸੁੰਦਰ ਭੇਟਾਂ ਵਾਰ ਅਰਪ ਕੇ।
ਕਰਹਿ ਅਨੇਕ ਖਰੇ ਅਰਦਾਸ,
ਤੇ ਅਨੇਕਾਂ ਹੀ ਸਿੱਖ ਸੇਵਕ ਖੜੇ ਹੋ ਕੇ ਅਰਦਾਸਾਂ ਬੇਨਤੀਆਂ ਕਰਦੇ ਕਰਵਾਉਂਦੇ ਹਨ।
ਦਿਨ ਪ੍ਰਤ ਹੋਤ ਪੀਰ ਅਧਕਾਈ,
ਦਿਨ ਪ੍ਰਤੀ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਣ ਵਾਲੀਆਂ ਸੰਗਤਾਂ ਦਾ ਇਕੱਠ ਵੱਧਦਾ।
ਦਰਸ ਹੈ ਸਤਿਗੁਰ ਪਰ ਬਲ ਜਾਈ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ ਸੰਗਤ ਔਰ ਨਾਲ ਸਤਿਗੁਰਾਂ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਹੁੰਦੀਆਂ ਹਨ ਸੰਗਤਾਂ।
ਸਹਿਤ ਮਸੰਦ ਸੰਗਤਾਂ ਆਵੇ,
ਮਸੰਦ ਸੇਵਕ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਆ। ਜਿੱਥੇ ਕਿਤੇ ਵੱਖ ਵੱਖ ਇਲਾਕਿਆਂ ਵਿੱਚ ਜੋ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਜਾਂ ਗੁਰੂ ਘਰ ਦੀ ਸੇਵਾ ਕਾਰ ਭੇਟਾ ਇਕੱਠੀ ਕਰਕੇ ਸੰਗਤਾਂ ਦੇ ਕੋਲੋਂ ਇਕੱਤਰ ਕਰਕੇ ਲਿਆਉਣ ਵਾਲੇ ਔਰ ਸੰਗਤਾਂ ਨੂੰ ਸਮੇਂ ਸਮੇਂ ਅਨੁਸਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਾਉਣ ਵਾਲੇ ਇਕੱਤਰਤਾ ਕਰਕੇ ਲਿਆਉਂਦੇ ਹਨ ਨਾਲ।
ਅਨਕ ਅਕੋਰਨ ਕੋ ਅਰਪਾਵੈ,
ਅਨੇਕਾਂ ਹੀ ਭੇਟਾਵਾਂ ਸੰਗਤ ਸਮੇਤ ਮਸੰਦ ਸੇਵਕ ਅਰਪ ਰਹੇ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਿਵਾਸ ਕੀਤਾ। ਮਸੰਦ ਸੇਵਕ ਸੰਗਤਾਂ ਸਮੇਤ ਸਤਿਗੁਰਾਂ ਦੇ ਪਾਸ ਪਹੁੰਚਦੇ ਹੈ। ਇਵੇਂ ਸਤਿਗੁਰੂ ਜੀ ਨੇ ਕਈ ਦਿਨ ਬਿਤਾਏ ਹਨ।
ਬਸਤ ਅਨੰਦਪੁਰ ਅਨੰਦ ਉਪਾਏ,
ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਸਦਿਆਂ ਹੋਇਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਆਨੰਦ ਪ੍ਰਗਟ ਬਖਸ਼ਿਸ਼ ਕੀਤਾ ਸੰਗਤਾਂ ਨੂੰ।
ਅਬ ਸੁਣੀ ਹੈ ਦਿੱਲੀਪੁਰ ਗਾਥਾ,
ਤੇ ਅੱਗੇ ਕਵੀ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਹਨ ਕਿ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਕਥਾ ਹੈ ਦਿੱਲੀ ਸ਼ਹਿਰ ਵਿੱਚ, ਜਿਵੇਂ ਔਰੰਗੇ ਵੱਲੋਂ ਕੈਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਰਹੇ ਹਨ, ਉਹ ਕਥਾ ਸੁਣੋ।
ਰਚੀ ਗੁਰੂ ਜਿਮ ਤੁਰਕਨ ਸਾਥਾ,
ਤੁਰਕਾਂ ਦੇ ਨਾਲ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਧੀ ਰਚਨਾ ਕੀਤੀ।
ਮਤੀ ਦਾਸ ਮਰ ਗੁਰਪੁਰ ਗਏਓ,
ਭਾਈ ਸਾਹਿਬ ਭਾਈ ਮਤੀ ਦਾਸ ਜੀ ਜਿਸ ਵੇਲੇ ਜ਼ਾਲਮਾਂ ਵੱਲੋਂ ਔਰੰਗਜ਼ੇਬ ਵੱਲੋਂ ਜਲਾਦਾਂ ਨੂੰ ਕਹਿ ਕਰਕੇ ਫਟਿਆਂ ਦੇ ਵਿੱਚ ਬਣਵਾ ਕੇ ਆਰੇ ਨਾਲ ਚੀਰ ਦਿੱਤਾ ਗਿਆ ਹੈ, ਜਿਸ ਵਕਤ ਸੀਸ ਉੱਪਰ ਭਾਈ ਮਤੀ ਦਾਸ ਜੀ ਦੇ ਆਰਾ ਰੱਖਣ ਲੱਗੇ, ਭਾਈ ਸਾਹਿਬ ਜੀ ਨੇ ਆਪਣੇ ਮੁੱਖ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕੀਤਾ। ਜਦੋਂ ਆਰਾ ਸਾਰੇ ਸਰੀਰ ਉੱਪਰ ਫਿਰ ਗਿਆ, ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਇਸ ਪੌੜੀ 16ਵੀਂ ਪੌੜੀ 'ਤੇ ਪਾਠ ਆਇਆ ਸੀ ਤਾਂ ਸਰੀਰ ਦੇ ਦੋ ਫਾੜ ਹੋ ਗਏ, ਬਾਕੀ ਦਾ ਸਭ ਪਾਠ ਸੰਪੂਰਨ ਭੋਗ ਪਾ ਕਰਕੇ ਫਿਰ ਆਪਣੇ ਸਰੀਰ ਨੂੰ ਭਾਈ ਸਾਹਿਬ ਜੀ ਨੇ ਸ਼ਾਂਤ ਕੀਤਾ ਸੀ। ਇਵੇਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਸ਼ਹਾਦਤ ਪ੍ਰਾਪਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਪਿੱਛੇ ਸਿੱਖਿਆਂ ਔਰ ਡਰ ਪਇਓ,
ਤਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਭਾਈ ਮਤੀ ਦਾਸ ਜੀ ਸ਼ਹੀਦੀ ਪਾ ਗਏ, ਕਵੀ ਜੀ ਦੱਸਦੇ ਹਨ ਕਿ ਕਈ ਸਿੱਖਾਂ ਦੇ ਮਨ ਵਿੱਚ ਉਸ ਵੇਲੇ ਖੌਫ ਪੈਦਾ ਹੋਇਆ ਸੀ।
ਨਿਸਮਹਿ ਨਿਕਸੈ ਭਈ ਪ੍ਰਭਾਤੀ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ, ਜਿਵੇਂ ਸਤਿਗੁਰਾਂ ਨੇ ਆਗਿਆ ਕੀਤੀ ਸੀ ਕਿ ਤੁਹਾਨੂੰ ਕੋਈ ਦੇਖ ਨਹੀਂ ਸਕੇਗਾ, ਸੋ ਉਹ ਸਿੱਖ ਸੇਵਕ ਜਿਹੜੇ ਸਤਿਗੁਰਾਂ ਪਾਸੋਂ ਵਿਦਾ ਹੋਏ, ਜਦੋਂ ਸਵੇਰ ਦਾ ਸਮਾਂ ਹੋਇਆ ਫਿਰ
ਬ੍ਰਿੰਦ ਸਿਪਾਹੀ ਲਖੇ ਨਾਰਾਤੀ,
ਭਾਵੇਂ ਕਿ ਸਿਪਾਹੀਆਂ ਦੇ ਬਹੁਤ ਪਹਿਰੇ ਲੱਗੇ ਹੋਏ ਸੀ ਕੈਦ ਖਾਨੇ ਜੇਲ੍ਹ ਦੇ ਵਿੱਚ, ਪਰ ਉਹਨਾਂ ਨੂੰ ਰਾਤ ਦੇ ਸਮੇਂ ਕੋਈ ਪਤਾ ਨਾ ਲੱਗਿਆ।
ਦਿਨ ਕਰ ਚੜ੍ਹੇ ਬਿਲੋਕੇ ਤਬੈ,
ਉਹ ਜਾਣ ਹੀ ਨਾ ਸਕੇ ਕਿ ਸਿੱਖ ਕਿੱਧਰ ਚਲੇ ਗਏ ਹਨ। ਜਦੋਂ ਦਿਨ ਚੜ੍ਹਿਆ ਫਿਰ ਉਹਨਾਂ ਨੇ ਜੇਲ੍ਹ ਵਿੱਚ ਵੇਖਿਆ,
ਕੈਦੀ ਤੀਨ ਨਿਕਸ ਗਏ ਕਬੈ,
ਇਹ ਵੇਖ ਕੇ ਬੜੇ ਹੈਰਾਨ ਹੋਏ ਕਿ ਜਿਹੜੇ ਤਿੰਨ ਕੈਦੀ ਸਨ ਨਾਲ ਹੋਰ, ਉਹ ਤਾਂ ਇੱਥੇ ਹੈ ਨਹੀਂ, ਕਿੱਧਰ ਚਲੇ ਗਏ ਹਨ।
ਦੁਆਰ ਕਿਵਾਰ ਅਸੰਜਤ ਸਾਰੇ,
ਅਤੇ ਕੀ ਵੇਖਦੇ ਆ, ਵੇਖ ਵੇਖ ਹੈਰਾਨ ਹੁੰਦੇ ਆ ਕਿ ਗਏ ਕਿੱਧਰ ਹੋਣਗੇ। ਆ ਜੋ ਕੈਦ ਖਾਨੇ ਦੇ ਦਰਵਾਜ਼ੇ ਤਾਂ ਦਰਵਾਜ਼ਿਆਂ ਦੇ ਤਖਤੇ ਤਾਂ ਸਭ ਬੰਦ ਨੇ।
ਹਮ ਖੋਲੀ ਸ਼ੰਕਰ ਲਗਤਾਰੇ,
ਅਤੇ ਫਿਰ ਵੇਖਣ ਲੱਗੇ ਕਿ ਅਸੀਂ ਤਾਂ ਆਪ ਤਾਂ ਸੰਗਲੀਆਂ ਕਦੋਂ ਖੋਲ੍ਹ ਦਿੱਤੀਆਂ, ਤਾਲੇ ਵੀ ਜੋ ਸੰਗਲੀਆਂ ਦੇ ਵਿੱਚ ਲੱਗੇ ਹੋਏ ਆ, ਸੋ ਆਪ ਅਸੀਂ ਕਦੋਂ ਖੋਲ੍ਹ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਹੋਵੇਗਾ, ਸਾਨੂੰ ਕੋਈ ਸਮਝ ਨਹੀਂ ਆ ਰਹੀ।
ਬੇਰੀ ਉਤਰੀ ਪਰੀ ਨਿਹਾਰੀ,
ਪਰ ਇਹ ਵੇਖਦੇ ਆ ਕਿ ਜਿਹੜੀਆਂ ਪੈਰਾਂ ਵਾਲੀਆਂ ਬੇੜੀਆਂ ਨੇ ਉਹ ਤਾਂ ਲੱਥੀਆਂ ਪਈਆਂ ਦਿਸ ਰਹੀਆਂ ਹਨ।
ਪਏ ਅਚੰਬੈ ਸਭ ਮਤ ਮਾਰੀ, ਪਏ ਅਚੰਬੈ ਸਭ ਮਤ ਮਾਰੀ,
ਇਸ ਤਰ੍ਹਾਂ ਬਹੁਤ ਹੈਰਾਨ ਹੋ ਰਹੇ ਆ, ਮਨਾਂ ਵਿੱਚ ਸੋਚਦੇ ਆ ਕਿ ਪਤਾ ਨਹੀਂ ਸਾਡੀ ਮਤ ਨੂੰ ਕੀ ਹੋ ਗਿਆ, ਵਿਚੜ ਗਈ ਹੈ ਸਾਡੀ ਮਤ, ਅਤੇ ਕੁਝ ਸਮਝ ਨਹੀਂ ਆ ਰਹੀ ਕਿ ਉਹ ਸਿੱਖ ਕਿੱਧਰ ਚਲੇ ਗਏ ਹਨ।
ਦੇਖ ਹੈ ਖੋਜ ਪਰੈ ਨਹਿ ਚੀਨਾ,
ਦੇਖਦੇ ਭਾਲਦੇ ਆ ਲੱਭਦੇ ਆ ਕਿ ਪਤਾ ਲੱਗ ਜਾਵੇ ਸਾਨੂੰ ਕਿ ਕਿਸ ਪ੍ਰਕਾਰ ਇੱਥੋਂ ਨਿਕਲੇ ਸੀ, ਪਤਾ ਨਹੀਂ ਕੁਝ ਲੱਗਦਾ ਇਹਨਾਂ ਨੂੰ।
ਹੇ ਖੁਦਾਏ ਇਹ ਕਿਆ ਕ੍ਰਿਤ ਕੀਨਾ,
ਇਸ ਤਰ੍ਹਾਂ ਫਿਰ ਸਾਰੇ ਕੈਦ ਖਾਨੇ ਵਿੱਚ ਦੇਖ ਕੇ ਕਹਿਣ ਲੱਗੇ, ਯਾ ਖੁਦਾ ਇਹ ਕੈਸੀ ਕਿਰਤ ਹੋ ਗਈ ਆ, ਕੈਸਾ ਭਾਣਾ ਵਰਤ ਗਿਆ ਹੈ।
ਜਮਾਦਾਰ ਦੌਰਿਓ ਚਲ ਆਇਓ,
ਅਤੇ ਇਸ ਪ੍ਰਕਾਰ ਸਿਪਾਹੀਆਂ ਨੇ ਛੇਤੀ ਨਾਲ ਜਿਹੜਾ ਜੇਲ੍ਹ ਦਾ ਇੰਚਾਰਜ ਹੈ ਜਮਾਦਾਰ ਸੁਪਰਡੈਂਟ, ਸੋ ਉਸ ਨੂੰ ਦੱਸਿਆ ਹੈ, ਜਦੋਂ ਉਹਨੂੰ ਪਤਾ ਲੱਗਾ ਛੇਤੀ ਨਾਲ ਦੌੜ ਕੇ ਜੇਲ੍ਹ ਵਿੱਚ ਆ ਪਹੁੰਚਿਆ।
ਇਤ ਉਤ ਦੇਖਤ ਬਹੁਤ ਡਰ ਪਾਇਓ,
ਅਤੇ ਇੱਧਰ ਉੱਧਰ ਵੇਖਦਾ ਹੈ ਬਹੁਤ ਡਰਦਾ ਹੋਇਆ,
ਕਿਮ ਨਿਕਸੇ ਅਚਰਜ ਕੋ ਮਾਨੇ।
ਬਹੁਤ ਹੈਰਾਨ ਹੋ ਰਿਹਾ ਜਮਾਨਦਾਰ ਕਿ ਉਹ ਜਿਹੜੇ ਸਿੱਖ ਸੀ ਤਿੰਨ ਇੱਥੇ ਉਹ ਕਿਵੇਂ ਨਿਕਲ ਗਏ ਸਨ।
ਤਬ ਸਤਿਗੁਰ ਕੋ ਬੂਝਣ ਠਾਨੇ।
ਇਸ ਪ੍ਰਕਾਰ ਬੜਾ ਹੈਰਾਨ ਹੋ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਆ ਕੇ ਪੁੱਛਣ ਲੱਗਾ ਹੈ ਜਮਾਨਦਾਰ।
ਸਾਥੀ ਤੁਮਰੇ ਕਹਾਂ ਸਿਧਾ ਹੈ।
ਕਹਿੰਦਾ ਕਿ ਗੁਰੂ ਜੀ ਇਹ ਦੱਸੋ ਸਾਨੂੰ ਕਿ ਜਿਹੜੇ ਤਿੰਨ ਸਾਥੀ ਸੀ ਇੱਥੇ ਉਹ ਕਿੱਥੇ ਚਲੇ ਗਏ ਹਨ।
ਦੇਹੋ ਬਤਾਏ ਨਤ ਸ਼ਾਹੋ ਰਸਾਏ।
ਤੁਸੀਂ ਦੱਸ ਦਿਓ, ਨਹੀਂ ਤਾਂ ਬਾਦਸ਼ਾਹ ਨੇ ਸਾਡੇ ਉੱਪਰ ਬਹੁਤ ਕ੍ਰੋਧਵਾਨ ਹੋਣਾ ਹੈ।
ਸੁਣ ਭਾਖਿਓ ਲੈ ਗਇਓ ਖੁਦਾਏ।
ਤੇ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਫਰਮਾਇਆ ਕਿ ਇਹ ਜਮਾਂਦਾਰ ਜਾਣ ਲੈ ਕੇ ਖੁਦਾ ਹੀ ਉਹਨਾਂ ਨੂੰ ਇੱਥੋਂ ਲੈ ਗਿਆ, ਕੱਢ ਲਿਆ ਖੁਦਾ ਨੇ।
ਤੁਮ ਤੇ ਨਹੀਂ ਕਸ਼ਟ ਕੋ ਪਾਏ।
ਜਿਸ ਕਰਕੇ ਤੁਹਾਡੇ ਕੋਲੋਂ ਉਹਨਾਂ ਨੇ ਦੁੱਖ ਨਹੀਂ ਪਾਇਆ।
ਅਰ ਤਿੰਨ ਸੋ ਕਿਆ ਕਾਜ ਤੁਮਾਰੋ।
ਤੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਉਹਨਾਂ ਨਾਲ ਕੀ ਕੰਮ ਸੀ ਭਲਾ।
ਕੀਨੋ ਪਕੜਨ ਸ਼ਾਹੋ ਹਮਾਰੋ।
ਕਿਉਂਕਿ ਸਾਨੂੰ ਪਕੜਿਆ ਹੋਇਆ, ਜੇ ਸਾਡੇ ਨਾਲ ਕੰਮ ਹੈ ਸਾਨੂੰ ਤਾਂ ਕੈਦ ਕੀਤਾ ਹੀ ਹੋਇਆ ਬਾਦਸ਼ਾਹ ਨੇ।
ਬੈਠੇ ਹਮ ਚਾਹੋ ਤਿਮ ਕਰੋ।
ਅਸੀਂ ਜੋ ਇੱਥੇ ਬੈਠੇ ਹਾਂ ਉਹਨਾਂ ਦੀ ਚਿੰਤਾ ਤੁਸੀਂ ਕਿਉਂ ਕਰਦੇ ਹੋ? ਜਿਵੇਂ ਤੁਹਾਡੀ ਇੱਛਾ ਹੈ ਤਿਵੇਂ ਕਰੋ, ਅਸੀਂ ਤਾਂ ਇੱਥੇ ਹਾਜ਼ਰ ਹੀ ਹਾਂ।
ਗਏ ਦਾਸ ਤੇ ਕਿਉਂ ਉਰ ਡਰੋ।
ਜਿਹੜੇ ਸੇਵਕ ਚਲੇ ਗਏ ਆ ਉਹ ਤਾਂ ਦਾਸ ਸੇਵਕ ਹਨ, ਅਸੀਂ ਆਪ ਤਾਂ ਇੱਥੇ ਬੈਠੇ ਹਾਂ, ਤੁਸੀਂ ਕਿਉਂ ਚਿੰਤਾ ਕਰਦੇ ਹੋ?
ਸੁਣ ਕਰ ਅਵਰੰਗ ਕੋ ਸੁਧ ਦੀਨ।
ਤੇ ਇਸ ਪ੍ਰਕਾਰ ਦਾਸਾਂ ਸੇਵਕਾਂ ਦੇ ਜਾਣ 'ਤੇ ਕਿਉਂ ਡਰਦੇ ਹੋ ਤੁਸੀਂ? ਇਹ ਜਦੋਂ ਜਮਾਂਦਾਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣੇ ਆ ਤਾਂ ਛੇਤੀ ਜਾ ਕੇ ਇਸ ਨੇ ਔਰੰਗਜ਼ੇਬ ਨੂੰ ਖਬਰ ਦਿੱਤੀ ਹੈ।
ਨਿਸਮਹ ਨਿਕਸ ਗਏ ਸਿੱਖ ਤੀਨ।
ਔਰੰਗੇ ਬਾਦਸ਼ਾਹ ਨੂੰ ਜਾ ਕੇ ਜਮਾਂਦਾਰ ਦੱਸਦਾ ਹੈ, ਬੜਾ ਹੀ ਘਬਰਾਇਆ ਹੋਇਆ। ਕਹਿੰਦਾ ਕਿ ਬਾਦਸ਼ਾਹ ਸਲਾਮਤ, ਉਹ ਜਿਹੜੇ ਸਿੱਖ ਸੀ ਨਾ ਸਤਿਗੁਰਾਂ ਦੇ ਪਾਸ ਤਿੰਨ ਸਿੱਖ, ਰਾਤ ਦੇ ਸਮੇਂ ਪਤਾ ਨਹੀਂ ਕਿੱਥੇ ਚਲੇ ਗਏ।
ਰਹੇ ਕੇ ਵਾਰ ਭਿਰੇ ਤਿਮ ਤਾਰੇ।
ਪਰ ਜੋ ਕੈਦ ਖਾਨੇ ਦੇ ਦਰਵਾਜ਼ੇ ਤਿਵੇਂ ਹੀ ਪਹਿਲਾਂ ਵਾਂਗ ਬੰਦ ਹੀ ਰਹੇ, ਜੰਦਰੇ ਵੀ ਲੱਗੇ ਰਹੇ ਹਨ।
ਨਹੀਂ ਪਾਹਰੂ ਕਿਨਹੇ ਨਿਹਾਰੇ।
ਪਰ ਕਿਸੇ ਪਹਿਰੇਦਾਰ ਨੇ ਵੀ ਨਹੀਂ ਵੇਖਿਆ ਉਹਨਾਂ ਨੂੰ ਜਾਂਦਿਆਂ ਹੋਇਆਂ ਜੇਲ੍ਹ 'ਚੋਂ ਨਿਕਲਦਿਆਂ ਨੂੰ।
ਇਮ ਸੁਨ ਕੋਪ ਨੁਰੰਗੇ ਕਰਿਓ।
ਜਮਾਂਦਾਰ ਤੋਂ ਜਦੋਂ ਸੁਣਿਆ ਕਿ ਸਤਿਗੁਰਾਂ ਦੇ ਤਿੰਨ ਸਾਥੀ ਇੱਥੋਂ ਕੈਦ ਵਿੱਚੋਂ ਨਿਕਲ ਗਏ ਆ ਤਾਂ ਔਰੰਗਜ਼ੇਬ ਬਹੁਤ ਹੀ ਲੋਹਾ ਲਾਖਾ ਹੋਇਆ।
ਜਮਾਂਦਾਰ ਕੇ ਸੰਗ ਉਚਰਿਓ।
ਇਸ ਤਰ੍ਹਾਂ ਔਰੰਗਾ ਗੁੱਸੇ ਵਿੱਚ ਆ ਕੇ ਜਮਾਂਦਾਰ ਨੂੰ ਕਹਿੰਦਾ ਹੈ,
ਮਿਲਿਓ ਹੋਏ ਤਿੰਨ ਸੰਗ ਸਿਪਾਹੀ।
ਕਿ ਉਹਨਾਂ ਦੇ ਨਾਲ ਗੁਰਾਂ ਦੇ ਨਾਲ ਤਾਂ ਕੋਈ ਸਿਪਾਹੀ ਮਿਲਿਆ ਹੋਵੇਗਾ ਨਾ।
ਧਨ ਹਿਤ ਲੋਭ ਕੀਨ ਮਨ ਮਾਹੀ।
ਧਨ ਦੀ ਪ੍ਰਾਪਤੀ ਵਾਸਤੇ ਗੁਰਾਂ ਤੋਂ ਕਿਸੇ ਨੇ ਲੋਭ ਲਾਲਚ ਕੀਤਾ ਹੋਵੇਗਾ ਤਾਂ ਹੀ ਗੁਰਾਂ ਦੇ ਸੇਵਕਾਂ ਨੂੰ ਜੇਲੋਂ ਬਾਹਰ ਕੱਢ ਦਿੱਤਾ।
ਤੁਮਹੈ ਜਲਾਦਨ ਤੇ ਮਰਵਾਊ।
ਤੇ ਤੁਹਾਨੂੰ ਮੈਂ ਜਲਾਦਾਂ ਤੋਂ ਮਰਵਾ ਦੇਵਾਂਗਾ।
ਜੇਕਰ ਭੇਵ ਦੋਸ਼ ਕਹੋ ਪਾਹੂ।
ਤੇ ਜੇ ਤੁਹਾਡਾ ਕੋਈ ਦੋਸ਼ ਹੋਇਆ ਨਾ, ਤੁਹਾਡੇ ਦੋਸ਼ ਦਾ ਭੇਤ ਮੈਨੂੰ ਲੱਗਿਆ ਤਾਂ ਫਿਰ ਜਿਵੇਂ ਮੈਂ ਸਿੱਖਾਂ ਨੂੰ ਮਾਰਦਾ, ਜਿਵੇਂ ਮੈਂ ਦੂਸਰਿਆਂ ਦੇ ਨਾਲ ਜੋ ਹਾਲਤ ਉਹਨਾਂ ਦੀ ਕਰਦਾ ਹਾਂ, ਤਿਵੇਂ ਮੈਂ ਜਲਾਦਾਂ ਦੇ ਪਾਸੋਂ ਤੁਹਾਨੂੰ ਦੁੱਖ ਦੇ ਕੇ ਮਰਵਾਵਾਂਗਾ।
ਪਾਏ ਤਰਾਸ ਕੋ ਕਹਿ ਕਰ ਬੰਦ।
ਅਤੇ ਇਸ ਪ੍ਰਕਾਰ ਔਰੰਗਜ਼ੇਬ ਤੋਂ ਗੁੱਸੇ ਵਾਲੇ ਕਹੇ ਹੋਏ ਬੋਲ ਜਦੋਂ ਜਮਾਂਦਾਰ ਨੇ ਸੁਣਿਆ ਬਹੁਤ ਡਰ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਹੈ,
ਖਤਾ ਬੰਦ ਲਖ ਕਰੋ ਨਿਕੰਦ।
ਕਹਿੰਦਾ ਹੈ ਬਾਦਸ਼ਾਹ ਸਲਾਮਤ, ਕਿਰਪਾ ਮਿਹਰ ਕਰੋ ਸਾਡੇ ਉੱਪਰ, ਅਸੀਂ ਤਾਂ ਬਹੁਤ ਭੁੱਲਣ ਹਾਰ ਹਾਂ, ਸਾਨੂੰ ਤੁਸੀਂ ਭੁੱਲਣ ਹਾਰ ਜਾਣ ਕੇ।
ਸਹਿਤ ਕੁਟੰਬ ਦੀਜੀ ਹੈ ਫਾਂਸੀ।
ਖਤਾ ਬੰਦ ਲਖ ਕਰੋ ਨਿਕੰਦ, ਜੇ ਅਸੀਂ ਗਲਤੀ ਵਾਲੇ ਹਾਂ ਨਾ ਤਾਂ ਸਾਨੂੰ ਤੁਸੀਂ ਵੱਢ ਦਿਓ, ਭਾਵੇਂ ਕਿ ਪਰਿਵਾਰ ਸਮੇਤ ਹੀ ਸਾਨੂੰ ਫਾਹੇ ਟੰਗ ਦਿਓ।
ਕਹਾਂ ਕਰਹੈਂ ਅਜ਼ਮਤ ਜਿਨ ਪਾਸੀ।
ਪਰ ਤੁਸੀਂ ਇਹ ਦੱਸੋ ਕਿ ਅਸੀਂ ਗੁਰਾਂ ਨਾਲ ਕੀ ਯਤਨ ਕਰ ਸਕਦੇ ਹਾਂ, ਉਹਨਾਂ ਨੂੰ ਉਹਨਾਂ ਦੇ ਸੇਵਕਾਂ ਨੂੰ ਕੈਦ ਵਿੱਚ ਪਾ ਕੇ ਕਿਵੇਂ ਰੱਖ ਸਕਦੇ, ਕਿਉਂਕਿ ਉਹਨਾਂ ਦੇ ਕੋਲ ਬਹੁਤ ਭਾਰੀ ਕਰਾਮਾਤ ਹੈ ਸਤਿਗੁਰਾਂ ਪਾਸ।
ਸੁਨ ਅਵਰੰਗ ਕੇ ਹੋਇ ਸਛੋਹ।
ਤੇ ਇਸ ਪ੍ਰਕਾਰ ਜਮਾਦਾਰ ਤੋਂ ਸੁਣ ਕੇ ਔਰੰਗਜ਼ੇਬ ਨੂੰ ਹੋਰ ਕ੍ਰੋਧ ਆਇਆ।
ਕਹਿਓ ਲੇਹੋ ਡਿਡ ਪਿੰਜਰਾ ਲੋਹ।
ਤੇ ਇਸ ਤਰ੍ਹਾਂ ਅੱਗੋਂ ਕਹਿਣ ਲੱਗਾ ਕਿ ਇੱਕ ਲੋਹੇ ਦਾ ਸਖਤ ਪਿੰਜਰਾ ਲੈ ਲਓ।
ਤਿਸ ਮਹਿ ਹਿੰਦੁਨ ਗੁਰੂ ਬਿਠਾਵਹੁ।
ਤੇ ਹਿੰਦੂਆਂ ਦੀ ਰਾਖੀ ਕਰਨ ਵਾਸਤੇ, ਹਿੰਦੂਆਂ ਦੀ ਸਹਾਇਤਾ ਕਰਨ ਵਾਸਤੇ ਆਏ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਸ ਲੋਹੇ ਦੇ ਸਖਤ ਪਿੰਜਰੇ ਵਿੱਚ ਬਿਠਾ ਦਿਓ।
ਸ਼ਿੰਖਲ ਪੇਰਹੋ ਕੁਲਫ ਲਗਾਵਹੋ।
ਤੇ ਉਸ ਨੂੰ ਸੰਗਲ ਮਾਰ ਕੇ ਜੰਦਰੇ ਲਗਾ ਦਿਓ, ਜਿਸ ਪਿੰਜਰੇ ਦੇ ਵਿੱਚੋਂ ਬਾਹਰ ਨਾ ਨਿਕਲ ਸਕਣ।
ਕਰਹੋ ਤੰਗ ਚੌਕਸ ਰਹਿ ਖਰੋ।
ਤੇ ਆਸ ਪਾਸ ਪੂਰੀ ਚੌਕਸੀ ਪਹਿਰੇਦਾਰੀ ਰੱਖਣੀ ਹੈ, ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਪਾ ਕੇ ਤੰਗ ਕਰੀ ਰੱਖਣਾ।
ਅੱਠ ਹੋ ਜਾਮ ਦ੍ਰਿਸ਼ਟ ਮਹਿ ਕਰੇ।
ਤੇ ਅੱਠੇ ਪਹਿਰ ਉਹਨਾਂ ਦੇ ਵੱਲ ਆਪਣੀ ਨਿਗਾਹ ਲਗਾ ਕੇ ਰੱਖਣੇ ਸਿਪਾਹੀ।
ਅਸ ਨਹਿ ਹੋਹੇ ਨਿਕਸ ਕਰ ਜਾਹੇ।
ਤੇ ਇਵੇਂ ਨਾ ਕਿਤੇ ਹੋਵੇ ਕਿ ਫਿਰ ਵੀ ਪਿੰਜਰੇ ਦੇ ਵਿੱਚੋਂ ਨਿਕਲ ਕੇ ਕਿਧਰੇ ਚਲੇ ਜਾਣ।
ਇਸ ਬਿਨ ਸ਼ਰਾ ਚਲਹੇ ਜਗ ਨਾਹੇ।
ਤੇ ਮੈਂ ਸਮਝਦਾ, ਇਵੇਂ ਕਹਿੰਦਾ ਹੈ ਸਾਧ ਸੰਗਤ ਔਰੰਗਜ਼ੇਬ, ਆਖਦਾ ਜਮਾਦਾਰ ਨੂੰ ਕਿ ਜੇਕਰ ਗੁਰੂ ਤੇਗ ਬਹਾਦਰ ਇੱਥੇ ਨਾ ਰਹੇ, ਇਹਨਾਂ ਨੂੰ ਮੈਂ ਆਪਣੇ ਅਨੁਸਾਰ ਨਾ ਚਲਾਇਆ, ਤਾਂ ਫਿਰ ਜੋ ਸ਼ਰ੍ਹਾਂ ਹੈ ਸ਼ਰ੍ਹਾਂ ਦੇ ਅਨੁਸਾਰ ਹੋਰ ਸਭ ਹਿੰਦੂਆਂ ਨੂੰ ਮੈਂ ਨਹੀਂ ਚਲਵਾ ਸਕਾਂਗਾ।
ਇੱਕ ਉਮਰਾਵ ਸੰਗ ਕਰ ਦਿਓ।
ਤੇ ਇਸ ਤਰ੍ਹਾਂ ਕਹਿ ਕੇ ਜਮਾਦਾਰ ਦੇ ਨਾਲ ਇੱਕ ਆਪਣੇ ਅਹਿਲਕਾਰ ਨੂੰ ਭੇਜਿਆ ਹੈ ਔਰੰਗਜ਼ੇਬ ਨੇ।
ਗੁਰ ਢਿੱਗ ਆਏ ਕਹਿਤ ਸੋ ਭਇਓ।
ਔਰੰਗੇ ਵੱਲੋਂ ਭੇਜਿਆ ਹੋਇਆ ਜੋ ਅਹਿਲਕਾਰ ਹੈ, ਇਸ ਦੀ ਸਭਾ ਵਿੱਚ ਬੈਠਣ ਵਾਲਾ, ਜਮਾਦਾਰ ਦੇ ਨਾਲ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ।
ਕਿਉਂ ਹੱਠ ਧਰਹੋ ਸ਼ਾਹੋ ਕੇ ਸਾਥ।
ਉਹ ਅਹਿਲਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਦਾ ਹੈ ਕਿ ਸਾਡਾ ਜੋ ਬਾਦਸ਼ਾਹ ਔਰੰਗਜ਼ੇਬ ਹੈ, ਉਸ ਨਾਲ ਤੁਸੀਂ ਕਿਉਂ ਹੱਠ ਕੀਤਾ ਹੋਇਆ?
ਜੋ ਬੜ ਹਠੀ ਜਗਤ ਸਭ ਨਾਥ।
ਕਿਉਂਕਿ ਜਿਹੜਾ ਸਾਡਾ ਬਾਦਸ਼ਾਹ ਹੈ, ਬਹੁਤ ਜਗਤ ਵਿੱਚ ਬਹੁਤੇ ਦੇਸ਼ਾਂ ਦਾ ਵੱਡਾ ਇਹ ਮਾਲਕ ਹੈ, ਅਤੇ ਬਹੁਤ ਉਹ ਵੀ ਜਿੱਦੀ ਹੈ।
ਮਨ ਹੋ ਸ਼ਰ੍ਹਾਂ ਦੇਹ ਵਡਿਆਈ।
ਜੇਕਰ ਉਸ ਵੱਲੋਂ ਕਹੇ ਹੋਏ ਸ਼ਰ੍ਹਾਂ ਦੇ ਨਿਯਮਾਂ ਨੂੰ, ਇਸਲਾਮ ਮਤ ਨੂੰ ਤੁਸੀਂ ਧਾਰਨ ਕਰ ਲਓ, ਤਾਂ ਬਹੁਤੀ ਵਡਿਆਈ ਤੁਹਾਨੂੰ ਦੇਵੇਗਾ।
ਨਾ ਹੈ ਤਾਂ ਦੇਹ ਪਿੰਜਰੇ ਪਾਈ।
ਨਹੀਂ ਤਾਂ ਤੁਹਾਨੂੰ ਸਖਤ ਲੋਹੇ ਦੇ ਪਿੰਜਰੇ ਵਿੱਚ ਪਾ ਦੇਵੇਗਾ, ਜਿੱਥੇ ਤੁਸੀਂ ਪੂਰੇ ਚੰਗੀ ਤਰ੍ਹਾਂ ਨਾ ਹੀ ਖੜ੍ਹੇ ਹੋ ਸਕੋਗੇ, ਅਤੇ ਨਾ ਹੀ ਤੁਸੀਂ ਜੋ ਲੇਟ ਹੀ ਸਕੋਗੇ, ਆਰਾਮ ਵੀ ਨਹੀਂ ਕਰ ਸਕੋਗੇ।
ਸੁਨ ਗੁਰ ਕਹਿਓ ਧਰਮ ਜਿਸ ਜਿਸ ਕੋ।
ਤੇ ਇਸ ਅਹਿਲਕਾਰ ਤੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ, ਜਿਸ ਜਿਸ ਦਾ ਜਿਹੜਾ ਜਿਹੜਾ ਵੀ ਆਪਣਾ ਧਰਮ ਧਾਰਨ ਕੀਤਾ ਹੋਵੇ,
ਪਿਆਰੋ ਧਰਮ ਨਿਭਾਹੇ ਤਿਸ ਕੋ।
ਉਸ ਨੂੰ ਜਿਹਨੂੰ ਕਿ ਆਪਣਾ ਧਰਮ ਪਿਆਰਾ ਹੁੰਦਾ ਏ, ਉਹ ਆਪਣੇ ਧਰਮ ਨੂੰ ਨਿਭਾਉਣਾ ਚਾਹੁੰਦਾ ਹੈ।
ਹਮ ਤੋ ਕਬਹੋ ਨ ਮਨ ਹੈ ਇਹੋ।
ਤੇ ਇਹ ਜਿਹੜਾ ਤੁਹਾਡਾ ਧਰਮ ਹੈ ਨਾ, ਜਿਸ ਅਨੁਸਾਰ ਚੱਲਣ ਵਾਸਤੇ ਸਾਨੂੰ ਮਜਬੂਰ ਤੁਸੀਂ ਕਰਦੇ ਹੋ, ਇਹ ਤੁਹਾਡਾ ਇਸਲਾਮ ਮਜ਼ਹਬ ਅਸੀਂ ਨਹੀਂ ਧਾਰਨ ਕਰਨ ਵਾਸਤੇ ਮੰਨਾਂਗੇ।
ਜਥਾ ਕਰਹਿ ਤਿਮ ਕਰਬੇ ਦੇਹੋ।
ਤੇ ਜਿਵੇਂ ਤੁਹਾਡਾ ਬਾਦਸ਼ਾਹ ਕਰਦਾ ਹੈ ਉਸਨੂੰ ਕਰਨ ਦਿਓ, ਸਾਨੂੰ ਨਾ ਬਹੁਤੀ ਵਾਰ ਆਖੋ।
ਤੁਰਕਨ ਤੇਜ ਅੰਤ ਅਬ ਆਇਓ।
ਤੁਰਕਾਂ ਦੀ ਤੇਜ ਪ੍ਰਤਾਪ ਦਾ ਹੁਣ ਅੰਤ ਨੇੜੇ ਆ ਰਿਹਾ ਹੈ।
ਜਿਸ ਤੇ ਅਸ ਕਰ ਮਨ ਬਿਰਮਾਇਓ।
ਜਿਸ ਕਰਕੇ ਇਹਨਾਂ ਦਾ ਮਨ ਭਰਮ ਗਿਆ ਏ, ਅਤੇ ਜਿਸ ਕਰਕੇ ਇਹ ਹੋਰ ਮਨਮਾਨੀਆਂ ਲੋਕਾਂ ਦੇ ਉੱਪਰ ਜ਼ਿਆਦਤੀਆਂ ਕਰਨ ਲੱਗ ਪਏ ਹਨ।
ਜਰਾ ਉਖਾਰ ਹੈ ਨੀਵ ਤੁਮਾਰੀ।
ਐਸੇ ਜ਼ੁਲਮੀ ਰਾਜ ਦੀਆਂ ਜੋ ਜੜ੍ਹਾਂ ਹੀ ਅਸੀਂ ਪੁੱਟ ਦੇਵਾਂਗੇ, ਨਹੀਂ ਰਹਿਣ ਦੇਵਾਂਗੇ।
ਗੇਰ ਹੈ ਸਾਗਰ ਖਾਰ ਮਜਾਰੀ।
ਖਾਰੇ ਸਮੁੰਦਰ ਵਿੱਚ ਹੀ ਜਾਣੋ ਸੁੱਟ ਦਿਆਂਗੇ ਪੁੱਟ ਕੇ।
ਬਹੁਰ ਨਾਰਾਜ ਰਹੇ ਜਗ ਮਾਹੀ।
ਇਹੋ ਜਿਹਾ ਜ਼ੁਲਮੀ ਰਾਜ ਫਿਰ ਜਗਤ ਵਿੱਚ ਅਗਾਹ ਆਉਣ ਵਾਲੇ ਸਮੇਂ ਵਿੱਚ ਨਹੀਂ ਰਹੇਗਾ।
ਕਰਹਿ ਬਿਨਾਸ਼ਨ ਇਸ ਬਿਧ ਤਾਹੀ।
ਇਸ ਪ੍ਰਕਾਰ ਅਸੀਂ ਐਸੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣਾ ਕਰਨੀਆਂ ਹਨ।
ਸੁਣ ਕਰ ਤਬ ਪਿੰਜਰਾ ਮੰਗਵਾਏ।
ਇਸ ਤਰ੍ਹਾਂ ਜਦੋਂ ਸੁਣਿਆ ਏ ਜੋ ਔਰੰਗੇ ਦੇ ਭੇਜੇ ਹੋਏ ਅਹਿਲਕਾਰ ਨੇ, ਤਾਂ ਉਸੇ ਵੇਲੇ ਉਹਦੀ ਆਗਿਆ ਅਨੁਸਾਰ ਉਸਨੇ ਲੋਹੇ ਦਾ ਪਿੰਜਰਾ ਮੰਗਵਾਇਆ ਹੈ।
ਪਗ ਬੰਧਨ ਜੁੱਤ ਬੀਚ ਬਿਠਾਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੰਧਨ ਪਾ ਕੇ, ਬੇੜੀਆਂ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੋਹੇ ਦੇ ਸਖਤ ਪਿੰਜਰੇ ਵਿੱਚ ਕੈਦ ਕਰਕੇ ਬਿਠਾਇਆ।
ਸ਼ਰਿੰਖਲ ਪੇਰੀ ਕੁਲਫ ਲਗਾਇਓ,
ਸੰਗਲ ਮਾਰ ਦਿੱਤੇ ਜਾਂ ਔਰ ਜੰਦਰੇ ਲਗਾ ਦਿੱਤੇ ਹਨ ਪਿੰਜਰੇ ਨੂੰ।
ਇੱਕ ਰਸ ਸਤਿਗੁਰ ਬਦਨ ਸੁਹਾਇਓ,
ਪਰ ਕੀ ਦੇਖਦਾ ਹੈ ਉਹ ਅਹਿਲਕਾਰ ਔਰੰਗੇ ਵੱਲੋਂ ਭੇਜਿਆ ਹੋਇਆ ਜਿਸ ਨੂੰ ਹੁਕਮ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿੰਜਰੇ ਵਿੱਚ ਕੈਦ ਕਰਵਾਇਆ ਹੈ। ਉਹ ਦੇਖਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਤਾਂ ਪੂਰੇ ਆਨੰਦ ਪ੍ਰਸੰਨਤਾ ਸਹਿਤ ਖਿੜਿਆ ਹੋਇਆ ਹੈ। ਸਤਿਗੁਰੂ ਜੀ ਤਾਂ ਉਸੇ ਪ੍ਰਕਾਰ ਹੀ ਪਹਿਲਾਂ ਵਾਂਗ ਹੀ ਸੋਭ ਰਹੇ ਹੈ। ਪਿੰਜਰੇ ਦੀ ਕੈਦ ਦਾ ਇਹਨਾਂ ਦੇ ਮਨ ਵਿੱਚ ਕੋਈ ਖੌਫ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਇਸ ਤਰ੍ਹਾਂ ਦੇਖ ਦੇਖ ਕੇ ਉਹ ਹੈਰਾਨ ਹੁੰਦਾ ਹੈ। ਇੱਥੋਂ ਤੱਕ ਸਾਧ ਸੰਗਤ ਇਸ ਪ੍ਰਸੰਗ ਦੀ ਇਹ ਵਿਚਾਰ ਹੋਈ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਸੋ ਇਹ ਜੋ ਪਵਿੱਤਰ ਸ਼ਹਾਦਤ ਦੇ ਪ੍ਰਸੰਗ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਕਥਾ ਵਿਚਾਰ ਸਾਡਿਆਂ ਹਿਰਦਿਆਂ ਦੇ ਵਿੱਚ ਵਸੇ, ਜਿਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਕਰਕੇ ਗੁਰੂ ਕੀ ਆਗਿਆ ਅਨੁਸਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਮਨੁੱਖਾ ਜਨਮ ਸਫਲੇ ਕਰ ਸਕੀਏ, ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਾਤ ਬਖਸ਼ਿਸ਼ ਕਰਨੀ ਜੀ।
ਸੁਣ ਕਰ ਤਬ ਪਿੰਜਰਾ ਮੰਗਵਾਏ, ਪਗ ਬੰਧਨ ਜੁੱਤ ਬੀਚ ਬਿਠਾਏ, ਸ਼ਰਿੰਖਲ ਪੇਰੀ ਕੁਲਫ ਲਗਾਇਓ, ਇੱਕ ਰਸ ਸਤਿਗੁਰ ਬਦਨ ਸੁਹਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।